اعتراض جائے فریاد پہلوں کرے نظرانوں دیو کلائے غریبن کو مارن گیو آپ میو تسٹھائے
واہ گرو جی کا خالصہ واہ گرو جی کی فتح پرم ستکار یوگ سنمان یوگ گرو کا خاص روپ گرو خالصہ ساتھ سنگت ਸਤਿਗੁਰੁ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ ਸੰਧਿਆ ਵਕਤ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਗੁਰੂ ਚਰਨਾਂ ਵਿਚ ਜੁੜ ਕੇ ਗੁਰੂ ਪੰਥ ਦਾ ਇਤਿਹਾਸ ਬਹੁਤ ਹੀ ਪਿਆਰ ਸਤਿਕਾਰ ਤੇ ਸ਼ਰਧਾ ਸਹਿਤ ਸਰਵਣ ਕੀਤਾ ਹੈ। ਫੂਲਕਿਆਂ ਦਾ ਇਤਿਹਾਸ ਚੱਲ ਰਿਹਾ, ਮਹਾਰਾਜੀਆਂ ਦੀ ਕਥਾ ਭਾਈ ਰਤਨ ਸਿੰਘ ਜੀ ਪੰਗੂ ਲਿਖ ਰਹੇ ਨੇ ਕਿ ਕਿਵੇਂ ਇਹਨਾਂ ਦੇ ਵਡੇਰੇ ਇਸ ਮਾਲਵੇ ਦੇ ਇਲਾਕੇ ਚ ਪਹਿਲਾਂ ਰੁੜ ਰਹੇ ਸਨ। ਭਾਈ ਮੋਹਣ ਆਪਣੇ ਪੁੱਤਰ ਭਾਈ ਕਾਲੇ ਸਮੇਤ ਭਾਈ ਭਗਤੂ ਜੀ ਦੇ ਚਰਣਾਂ ਚ ਆਇਆ। ਭਾਈ ਭਗਤੂ ਜੀ ਇਹਨਾਂ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਲੈ ਕੇ ਗਏ। ਸਤਿਗੁਰਾਂ ਨੇ ਬਚਨ ਕੀਤਾ ਕਿ ਭਾਈ ਅਸੀਂ ਆਵਾਂਗੇ ਉਸ ਇਲਾਕੇ ਵਿਚ ਆ ਕੇ ਤੁਹਾਡੇ ਨਗਰ ਦਾ ਰਹਿਣ ਦਾ ਪ੍ਰਬੰਧ ਕਰਾਂਗੇ। ਕਹਿਣ ਲੱਗੇ ਮਹਾਰਾਜ ਉਤਨੀ ਦੇਰ ਤੱਕ, ਕਹਿਣ ਲੱਗੇ ਪਰਮੇਸ਼ਰ ਪਾਲਣਾ ਕਰੇਗਾ, ਫਿਕਰ ਨਾ ਕਰੋ। ਭਾਈ ਭਗਤੂ ਜੀ ਕੋਲ ਆ ਕੇ ਵਾਪਸ ਰਹਿਣ ਲੱਗ ਪਏ, ਪਰ ਨਗਰ ਦੇ ਆਲੇ ਦੁਆਲੇ ਦੇ ਲੋਕ ਇਨ੍ਹਾਂ ਤੋਂ ਖੁਸ਼ ਨਹੀਂ ਸਨ। ਉਹ ਚਾਹੁੰਦੇ ਸਨ ਇਨ੍ਹਾਂ ਨੂੰ ਇੱਥੋਂ ਉਜਾੜ ਕੇ ਕਿਤੇ ਦੂਰ ਭੇਜਿਆ ਜਾਏ। ਉਧਰ ਦੱਖਣ ਦਿਸ਼ਾ ਦਾ ਇੱਕ ਰਾਜਾ ਸੀ, ਰਾਜਾ ਚਤਰਸਾਲ, ਬੜਾ ਸ਼ਰਾਬੀ ਪਿਆਕੜ ਰਾਜਾ ਸੀ। ਬਾਦਸ਼ਾਹ ਜਹਾਂਗੀਰ ਨੇ ਇਹਦੀ ਰਾਜਗੱਦੀ ਖੋਹ ਕੇ ਇਹਦੇ ਭਰਾ ਨੂੰ ਦੇ ਦਿੱਤੀ। ਇਹ ਆ ਕੇ ਆਪਣੇ ਦੁੱਖ ਨੂੰ ਬਾਦਸ਼ਾਹ ਜਹਾਂਗੀਰ ਕੋਲ ਰੋਇਆ। ਬਾਦਸ਼ਾਹ ਨੇ ਇਹਨੂੰ ਇਧਰ ਮਾਲਵੇ ਦੇ ਇਲਾਕੇ ਚ ਭੇਜ ਦਿੱਤਾ। ਇਹ ਆਪਣੇ ਨਾਲ ਕੁਝ ਫੌਜ ਲੈ ਕੇ ਬਠਿੰਡੇ ਆ ਰਿਹਾ, ਪਰ ਇੱਥੇ ਹੁਣ ਖਰਚਾ ਕਿਵੇਂ ਚੱਲੇ? ਜਦੋਂ ਲੋਕਾਂ ਨੂੰ ਪੁੱਛਿਆ ਤੇ ਜਿਹੜੇ ਲੋਕ ਹੁਣ ਇਹਨਾਂ ਮਹਾਰਾਜੀਆਂ ਨਾਲ ਈਰਖਾ ਕਰਦੇ ਸਨ, ਕਹਿੰਦੇ ਜੀ ਉਹਨਾਂ ਨੂੰ ਚੱਲ ਕੇ ਲੁੱਟ। ਤੋ ਚਤਰਸਾਲ ਆਪਣੀ ਫੌਜ ਲੈ ਕੇ ਇਹਨਾਂ ਮਹਾਰਾਜੀਆਂ ਤੇ ਚੜਿਆ। ਅੱਗੋ ਮਹਾਰਾਜੀਆਂ ਨੇ ਵੇਖਿਆ ਭਾਈ ਮੋਹਣ ਜੀ, ਭਾਈ ਕਾਲਾ ਜੀ ਹੋਣਾ ਨੇ ਕਿ ਹੁਣ ਲੜੇ ਬਿਨਾਂ ਕੋਈ ਉਪਾਅ ਨਹੀਂ ਹੈ, ਭੱਜਾਂਗੇ, ਕਿੱਥੇ ਤੱਕ ਜਾਵਾਂਗੇ, ਭੱਜ ਕੇ ਆਖਰਕਾਰ ਕਿਤੇ ਨਾ ਕਿਤੇ ਤਾਂ ਲੜ ਕੇ ਰਹਿਣਾ ਹੀ ਪਏਗਾ। ਇਹਨਾਂ ਦੀ ਲੜਾਈ ਹੋਈ, ਫੌਜ ਸਾਰੀ ਨੱਠ ਗਈ, ਰਾਜਾ ਚਤਰਸਾਲ ਇਹਨਾਂ ਦੇ ਕਾਬੂ ਆ ਗਿਆ, ਉਹਨੂੰ ਵੀ ਮਾਰ ਕੇ ਜ਼ਮੀਨ ਚ ਗਰਕ ਕਰ ਦਿੱਤਾ। ਹੁਣ ਜਦੋਂ ਚਤਰਸਾਲ ਮਾਰਿਆ ਗਿਆ, ਇਹਨਾਂ ਦੇ ਮਨ ਚ ਫਿਕਰ ਪੈ ਗਿਆ, ਬਾਦਸ਼ਾਹ ਜਹਾਂਗੀਰ ਹੁਣ ਪਤਾ ਨਹੀਂ ਖਬਰੇ ਸਾਡੇ ਨਾਲ ਕੀ ਕਰੇ, ਕਿਉਂਕਿ ਚਤਰਸਾਲ ਉਹਦਾ ਰਾਜਾ ਸੀ, ਉਹਦਾ ਬੰਦਾ ਸੀ। ਹੁਣ ਜਹਾਂਗੀਰ ਤੋਂ ਬਚ ਕੇ ਕਿੱਥੇ ਜਾਵਾਂਗੇ, ਚਾਰ ਕੁੰਟਾਂ ਚ ਉਹਦਾ ਰਾਜ ਹੈ। ਉਸ ਵਕਤ ਭਾਈ ਮੋਹਣ ਜੀ ਨੇ ਆਖਿਆ ਫਿਕਰ ਨਾ ਕਰੋ, ਆਪਾਂ ਇਹਦਾ ਵੀ ਬੰਦੋਬਸਤ ਕਰ ਲੈਂਦੇ ਹਾਂ। ਇਹਨਾਂ ਇੱਕ ਘੋੜਾ ਤਿਆਰ ਕੀਤਾ ਕਿ ਘੋੜਾ ਬਾਦਸ਼ਾਹ ਨੂੰ ਜਾ ਕੇ ਨਜ਼ਰਾਨਾ ਭੇਟ ਕਰਾਂਗੇ। ਇਹਨੇ ਨੂੰ ਇੱਕ ਕੁੰਡਲ ਲੈ ਕੇ ਇੱਕ ਸੱਜਣ ਆ ਪਹੁੰਚਿਆ, ਉਹਨੇ ਆਖਿਆ ਇਹ ਕੁੰਡਲ ਬੜਾ ਕੀਮਤੀ, ਰਾਜੇ ਚਤਰਸਾਲ ਦੇ ਕੰਨ ਚੋਂ ਡਿੱਗਾ ਸੀ, ਬੜਾ ਕੀਮਤੀ ਹੈ, ਕਿਉਂ ਨਾ ਇਹ ਕੁੰਡਲ ਤੁਸੀਂ ਜਾ ਕੇ ਬਾਦਸ਼ਾਹ ਨੂੰ ਭੇਟ ਕਰੋ, ਬਾਦਸ਼ਾਹ ਬੜਾ ਪ੍ਰਸੰਨ ਹੋਵੇਗਾ। ਇਹ ਉਹ ਕੁੰਡਲ ਲੈ ਕੇ, ਇੱਕ ਘੋੜਾ ਲੈ ਕੇ ਦਿੱਲੀ ਬਾਦਸ਼ਾਹ ਜਹਾਂਗੀਰ ਦੇ ਕੋਲ ਆਏ ਨੇ। ਬਾਦਸ਼ਾਹ ਨਾਲ ਜਿਵੇਂ ਮੁਲਾਕਾਤ ਕਰ ਰਹੇ ਨੇ, ਆਓ ਮਨ ਬਿਰਤੀਆਂ ਇਕਾਗਰ ਕਰਕੇ ਇਹ ਪਵਿੱਤਰ ਇਤਿਹਾਸ ਸਰਵਣ ਕਰੀਏ ਕਿ ਕਿਵੇਂ ਸਤਿਗੁਰੂ ਜੀ ਬੌੜੀ ਕਰਦੇ ਨੇ, ਕਿਵੇਂ ਗੁਰਦੇਵ ਜੀ ਕਿਰਪਾ ਦੇ ਘਰ ਵਿਚ ਆ ਕੇ ਆਪਣੇ ਸੇਵਕਾਂ ਤੇ ਸਿੱਖਾਂ ਦੀ ਲਾਜ ਰੱਖਦੇ ਨੇ। ਮੇਰੇ ਸਾਹਿਬ ਦੇ ਬਚਨ ਹਨ, ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਦਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਇਹ ਸਤਿਗੁਰਾਂ ਦਾ ਆਦਿ ਜੁਗਾਦੀ ਬਿਰਦ ਹੈ। ਜਦੋਂ ਵੀ ਕੋਈ ਮਾਈ ਭਾਈ ਕਿਸੇ ਦੁੱਖ ਸਮੇਂ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਤਾਂ ਗਰੀਬਨ ਵਾਗ ਸੱਚੇ ਪਾਤਸ਼ਾਹ ਉਸ ਸਿੱਖ ਦੀ ਬਾਂਹ ਪਕੜਦੇ ਹਨ, ਆਪਣੇ ਉਸ ਸੇਵਕ ਦੀ ਲੱਜਿਆ ਰੱਖਦੇ ਹਨ। ਜਿਵੇਂ ਹੁਣ ਇਹਨਾਂ ਮਹਾਰਾਜੀਆਂ ਦੀ, ਭਾਈ ਮੋਹਣਕਿਆਂ ਦੀ ਮਹਾਰਾਜ ਜੀ ਲੱਜਿਆ ਰੱਖ ਰਹੇ ਨੇ। ਆਓ ਸੰਗਤ ਜੀ, ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਈਏ ਔਰ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਹੋਏ ਆਖੋ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਦੋਹੇਰਾ ਜਾਏ ਫਰਿਆਦ ਪਹਿਲੋਂ ਕਰੀ, ਨਜ਼ਰਾਨੋ ਦਿਓ ਕਲਾਏ।
ਭਾਈ ਮੋਹਨ ਜੀ ਹੋਣਾ ਨੇ ਆਪ ਮਿਲਣ ਤੋਂ ਪਹਿਲਾਂ ਨਜ਼ਰਾਨਾ ਭੇਜਿਆ, ਫਰਿਆਦ ਭੇਜੀ ਬਾਦਸ਼ਾਹ ਕੋਲ ਕਿ ਬਾਦਸ਼ਾਹ ਅਸੀਂ ਤੇਰੇ ਕੋਲ ਫਰਿਆਦੀ ਬਣ ਕੇ ਆਏ ਹਾਂ। ਜਦੋਂ ਇਹ ਬੇਨਤੀ ਅੰਦਰ ਭੇਜੀ, ਉਦੋਂ ਹੀ ਉਹ ਜਿਹੜਾ ਨਜ਼ਰਾਨਾ ਲੈ ਕੇ ਆਏ ਸੀ, ਉਹ ਕੰਨ ਚ ਪਾਉਣ ਵਾਲਾ ਚਤਰ ਸਾਲ ਦਾ ਡਿੱਗਿਆ ਹੋਇਆ ਕੁੰਡਲ, ਇਹ ਚੁੱਕ ਕੇ ਲਿਆਏ ਸਨ ਭੇਟਾ ਕਰਨ ਵਾਸਤੇ। ਉਹ ਕੁੰਡਲ ਵੀ ਅੰਦਰ ਬਾਦਸ਼ਾਹ ਕੋਲ ਭੇਜ ਦਿੱਤਾ।
ਗਰੀਬਨ ਕੋ ਮਾਰਨ ਗਯੋ ਆਪ ਮੁਯੋ ਤਿਸ ਥਾਏ।
ਨਾਲ ਫਰਿਆਦ ਕੀਤੀ, ਬਾਦਸ਼ਾਹ ਰਾਜਾ ਚਤਰ ਸਾਲ ਸਾਡੇ ਵਰਗੇ ਗਰੀਬਾਂ ਨੂੰ ਮਾਰਨ ਆਇਆ ਸੀ, ਅਸੀਂ ਗਰੀਬ ਲੋਕ ਆਪਣਾ ਗੁਜ਼ਾਰਾ ਕਰ ਰਹੇ ਸੀ ਇਕ ਜਗ੍ਹਾ ਤੇ ਰਹਿ ਕੇ, ਉਹ ਸਾਨੂੰ ਮਾਰਨ ਵਾਸਤੇ, ਲੁੱਟਣ ਵਾਸਤੇ, ਖੋਹਣ ਵਾਸਤੇ ਆਇਆ ਸੀ, ਤੇ ਸਾਨੂੰ ਲੁੱਟਣ ਆਇਆ ਆਪ ਮਾਰਿਆ ਗਿਆ ਉਸੇ ਜਗ੍ਹਾ ਤੇ। ਮਹਾਰਾਜ ਇਸ ਤਰ੍ਹਾਂ ਸਾਡੇ ਨਾਲ ਇਹ ਵਿਧ ਬਣੀ ਹੈ।
ਕਿਉਂ ਪਏ ਲੋਲਕ ਦੇ ਕੇ ਜਾ ਪਾਤਸ਼ਾਹੇ।
ਬਾਦਸ਼ਾਹ ਨੇ ਜਦੋਂ ਕੁੰਡਲ ਵੇਖਿਆ ਨਾ, ਕਿ ਕੁੰਡਲ ਬੜਾ ਕੀਮਤੀ ਸੀ, ਆਖਰਕਾਰ ਉਹ ਵੀ ਰਾਜਾ ਸੀ ਚਤਰ ਸਾਲ, ਜਿਹਦੇ ਕੰਨ ਚੋਂ ਡਿੱਗਿਆ ਹੋਇਆ ਇਹ ਕੁੰਡਲ ਲੈ ਕੇ ਆਏ ਸੀ ਚੁੱਕ ਕੇ, ਬੜਾ ਕੀਮਤੀ ਕੁੰਡਲ ਉਹ ਵੀ ਪਾਇਆ ਕਰਦਾ ਸੀ। ਬਾਦਸ਼ਾਹ ਵੀ ਪਾਰਖੂ ਸੀ, ਉਹਨੇ ਵੇਖਿਆ ਕਿ ਕੁੰਡਲ ਬਹੁਤ ਸੁੰਦਰ ਤੇ ਕੀਮਤੀ ਹੈ।
ਦੀਨੋ ਬੇਗਮ ਖੁਸ਼ੀ ਹੋਏ ਵਾਹੇ।
ਇਹਨੇ ਆਖਿਆ ਇਹ ਕੁੰਡਲ ਆਪਣੀ ਬੇਗਮ ਨੂੰ ਦੇ ਦਿਆਂ। ਇਹਨੇ ਉਹ ਕੁੰਡਲ ਆਪਣੀ ਬੇਗਮ ਨੂੰ ਦੇ ਦਿੱਤਾ, ਬੜੀ ਖੁਸ਼ੀ ਦੇ ਨਾਲ, ਬੜੀ ਪ੍ਰਸੰਨਤਾ ਦੇ ਨਾਲ ਉਹ ਕੁੰਡਲ ਆਪਣੀ ਬੇਗਮ ਨੂੰ ਦਿੱਤਾ।
ਬੇਗਮ ਕਹੋ ਮੈਂ ਕਿਆ ਕਰੋ।
ਹੁਣ ਬੇਗਮ ਨੇ ਜਦੋਂ ਕੁੰਡਲ ਵੇਖਿਆ, ਕੁੰਡਲ ਇੱਕ ਸੀ, ਹੁਣ ਦੋ ਹੋਣ ਤੇ ਦੋ ਕੰਨਾਂ ਚ ਪਾਏ ਜਾ ਸਕਦੇ ਨੇ, ਹੁਣ ਇੱਕ ਕੁੰਡਲ ਇੱਕ ਕੰਨ ਚ ਥੋੜੀ ਪੈਣਾ ਸੀ, ਦੂਜੇ ਕੰਨ ਚ ਕੀ ਪਾਉਣਾ। ਹੁਣ ਉਹ ਬੇਗਮ ਕਹਿਣ ਲੱਗੀ ਬਾਦਸ਼ਾਹ ਨੂੰ, ਕਹਿੰਦੀ ਬਾਦਸ਼ਾਹ ਸਲਾਮਤ ਆ, ਇੱਕ ਕੁੰਡਲ ਮੇਰੇ ਕਿਹੜੇ ਕੰਮ ਦਾ, ਆ ਇੱਕ ਨੂੰ ਮੈਂ ਭਲਾ ਕੀ ਕਰਨਾ ਹੈ।
ਦੋ ਹੋਏ ਤਾਂ ਮੈਂ ਕੰਨ ਧਰੋ,
ਜਿਹਦੇ ਨਾਲ ਦਾ ਦੂਜਾ ਕੁੰਡਲ ਵੀ ਹੋਵੇ ਤੇ ਮੈਂ ਉਹ ਆਪਣੇ ਕੰਨਾਂ ਵਿਚ ਪਾਵਾਂ ਤੇ ਮੇਰੇ ਕੰਨਾਂ ਦੀ ਇਹ ਸੋਭਾ ਬਣਨਾ।
ਸਦ ਮੋਹਨ ਕੋ ਤਕੀਦ ਬੋ ਕਰੇ।
ਉਸ ਵੇਲੇ ਬਾਦਸ਼ਾਹ ਨੇ ਆਖਿਆ ਕੋਈ ਗੱਲ ਨੀ ਬੇਗਮ, ਇਹਦੇ ਨਾਲ ਦਾ ਦੂਜਾ ਕੁੰਡਲ ਜਿਹਨੇ ਆਹ ਭੇਟ ਕੀਤਾ ਉਹਨੂੰ ਕਹਿੰਦੇ ਆ ਇਹਦੇ ਨਾਲ ਦਾ ਦੂਜਾ ਵੀ ਲਿਆ, ਕਿਉਂਕਿ ਇਹਨ ਬਿਨ ਇਸੇ ਤਰ੍ਹਾਂ ਦਾ ਦੂਜਾ ਕੁੰਡਲ ਬਣਾਉਣਾ ਔਖਾ, ਉਦੋਂ ਕੀ ਤਕਨੀਕ ਇਤਨੀ ਜ਼ਿਆਦਾ ਨਹੀਂ ਸੀ। ਤੇ ਕਹਿਣ ਲੱਗਾ ਇਹਦਾ ਇਹਦੇ ਨਾਲ ਦਾ ਕੁੰਡਲ ਦੂਸਰਾ ਮੰਗਾ ਲੈਂਦੇ ਨੇ। ਭਾਈ ਮੋਹਣ ਨੂੰ ਸੱਦ ਲਿਆ, ਭਾਈ ਮੋਹਣ ਨੂੰ ਆਪਣੇ ਕੋਲ ਸੱਦ ਕੇ ਬੁਲਾ ਕੇ ਉਹਨੂੰ ਬੜੀ ਤਾਗੀਦ ਕਰਕੇ ਸਮਝਾਇਆ,
ਲਿਆਓ ਦੂਸਰੋ ਜਿੰਦ ਚੈਂਜੋ ਵਰੇ।
ਹਾਂ ਬਈ ਮੋਹਣ, ਆ ਜਿਹੜਾ ਕੁੰਡਲ ਤਾਂ ਭੇਟ ਕੀਤਾ, ਇਹਦੇ ਨਾਲ ਦਾ ਦੂਜਾ ਵੀ ਲੈ ਕੇ ਆ, ਜੇ ਆਪਣੀ ਜਿੰਦ ਚਾਹੁੰਦਾ, ਜੇ ਤੂੰ ਚਾਹੁੰਦਾ ਜੀਵਣਾ, ਜੇ ਤੂੰ ਚਾਹੁੰਦਾ ਚਾਰ ਦਿਨ ਜ਼ਿੰਦਗੀ ਦੇ ਮਾਣਨਾ, ਤਾਂ ਫਿਰ ਇਹਦੇ ਨਾਲ ਦਾ ਦੂਸਰਾ ਕੁੰਡਲ ਵੀ ਲਿਆ ਕੇ ਭੇਟ ਕਰ।
ਸੋ ਲਿਆ ਮੈਂ ਬੋ ਮਿਲਾ ਇਨਾਮ।
ਜੇ ਤੂੰ ਦੂਸਰਾ ਕੁੰਡਲ ਲੈ ਆਵੇਂਗਾ ਇਹਦੇ ਨਾਲ ਦਾ, ਤਾਂ ਤੈਨੂੰ ਮੈਂ ਬੜੇ ਇਨਾਮ ਦਿਆਂਗਾ, ਜੋ ਤੂੰ ਕਹੇਗਾ ਉਹ ਤੈਨੂੰ ਮੈਂ ਦਿਆਂਗਾ।
ਮੈਂ ਲਿਆਵਾਂ ਤੂੰ ਮਾਰਿਓ ਗੁਖਾ।
ਜੇ ਤੂੰ ਇਹਦੇ ਨਾਲ ਦਾ ਕੁੰਡਲ ਨਾ ਲਿਆਇਆ ਦੂਜਾ, ਤੇ ਫਿਰ ਤੈਨੂੰ ਮੈਂ ਥਾਂ ਹੀ ਮਾਰ ਕੇ ਰੱਖ ਦਿਆਂਗਾ, ਤੇਰਾ ਕੱਖ ਨਹੀਂ ਛੱਡਾਂਗਾ, ਜਾਣ ਲੈ ਮੈਂ ਵੀ ਬਾਦਸ਼ਾਹ ਹਾਂ। ਜੇ ਲਿਆ ਦੇਗਾ ਇਹਦੇ ਨਾਲ ਦਾ ਦੂਜਾ ਕੁੰਡਲ ਤਾਂ ਇਨਾਮ ਦਿਆਂਗਾ, ਤੇ ਜੇ ਨਾ ਲਿਆਇਆ ਤੇ ਥਾਂ ਮਾਰ ਕੇ ਰੱਖ ਦਿਆਂਗਾ।
ਯੇ ਸੁਨ ਮੋਹਨ ਬਹੁ ਸੋਚ ਪਰੇ।
ਇਹ ਸੁਣ ਕੇ ਮੋਹਨ ਨੂੰ ਚਿੰਤਾ ਪੈ ਗਈ, ਫਿਕਰ ਪੈ ਗਿਆ ਵੀ ਇਹ ਤਾਂ ਕੁੰਡਲ ਉੱਥੇ ਡਿੱਗਿਆ ਲੱਭਿਆ ਸੀ, ਚੁੱਕ ਕੇ ਲਿਆ ਕੇ ਦੇ ਦਿੱਤਾ, ਹੁਣ ਇਹਦੇ ਨਾਲ ਦਾ ਦੂਜਾ ਕਿੱਥੋਂ ਲਿਆਵਾਂਗੇ, ਅਸੀਂ ਕਿਹੜਾ ਕੋਈ ਜੋੜੀ ਬਣਾਈ ਸੀ ਕਿਸੇ ਸੁਨਿਆਰੇ ਕੋਲੋਂ ਇਸ ਕੁੰਡਲ ਦੀ, ਇਹ ਤਾਂ ਇੱਕ ਸੀ ਤੇ ਕੀਮਤੀ ਜਾਣ ਕੇ ਅਸੀਂ ਭੇਟ ਕਰ ਦਿੱਤਾ, ਹੁਣ ਦੂਜਾ ਕਿੱਥੋਂ ਲਿਆਵਾਂ। ਇਹਦਾ ਭਾਈ ਬੋਹਣ ਦੇ ਮਨ ਵਿਚ ਭਾਰੀ ਚਿੰਤਾ ਤੇ ਫਿਕਰ ਚੱਲ ਪਿਆ
ਲੱਭੈ ਨਹੀਂ ਤੂੰ ਸਾਰਿਆਂ ਮਰੇ
ਕਹਿੰਦਾ ਜੇ ਦੂਸਰਾ ਕੁੰਡਲੇ ਦੇ ਨਾਲ ਦਾ ਨਾਂ ਲੱਭਿਆ ਨਾ ਮਿਲਿਆ ਤਾਂ ਇਹਨੇ ਸਾਨੂੰ ਸਾਰਿਆਂ ਨੂੰ ਮਾਰ ਕੇ ਰੱਖ ਦੇਣਾ ਬਾਦਸ਼ਾਹ ਹੈ ਪਤਾ ਨੀ ਕਿੱਧਰ ਦਿਮਾਗ ਚੱਲ ਜਾਏ ਇਹਦੀ ਕਿੱਧਰ ਸੁਰਤ ਚੱਲ ਜਾਏ ਇਹ ਤਾਂ ਸਾਨੂੰ ਸਾਰਿਆਂ ਨੂੰ ਮਾਰ ਮੁਕਾਏਗਾ
ਮੋਹਨ ਸੁਖਣਾ ਫਿਰ ਗੁਰ ਤਾਰੇ
ਹੁਣ ਭਾਈ ਮੋਹਨ ਨੇ ਵੇਖਿਆ ਜਦੋਂ ਕੋਈ ਰਾਹ ਨਾ ਦਿਸਿਆ ਹੁਣ ਤਾਂ ਫਿਰ ਕੋਈ ਰਸਤਾ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਪਰਸਾ ਹੁਣ ਤਾਂ ਗੁਰੂ ਦੀ ਓਟ ਗ੍ਰਹਿਣ ਕਰਾਂ ਉਸ ਵੇਲੇ ਭਾਈ ਮੋਹਨ ਨੇ ਧਿਆਇਆ ਗੁਰੂ ਹਰਗੋਬਿੰਦ ਸਾਹਿਬ ਨੂੰ ਅਰਾਧਿਆ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕਹਿ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਅਰਾਧਿਆ ਧਿਆਇਆ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਤੇ ਅਰਦਾਸ ਕੀਤੀ
ਪੰਜ ਸੌ ਰੁਪਈਏ ਧਰੋ ਪੂਰ ਥਾਰੀ
ਸੁਖਣਾ ਸੁਖੀ ਆਖਿਆ ਛੇਵੇਂ ਪਾਤਸ਼ਾਹ ਕਿਰਪਾ ਕਰਕੇ ਲਾਜ ਰੱਖ ਲੋ ਪੰਜ ਸੌ ਰੁਪਈਆ ਥਾਲ ਵਿਚ ਰੱਖ ਕੇ ਆਪ ਜੀ ਦੇ ਚਰਨਾਂ ਚ ਭੇਟ ਕਰਾਂਗਾ ਇਹ ਸੁਖਣਾ ਸੁਖ ਲਈ ਇਹ ਸੁਖਣਾ ਭਾਈ ਮੋਹਣ ਨੇ ਸਤਿਗੁਰਾਂ ਦੇ ਚਰਨਾਂ ਵਿਚ ਸੁਖੀ ਹੈ ਇਹਦੇ ਨਾਲ ਭਾਈ ਮੋਹਣ ਦੇ ਇਹਦਾ ਇੱਕ ਲੜਕਾ ਗਿਆ ਹੋਇਆ ਸੀ
ਸਭ ਸਮਝਾਈ ਉਸ ਉਨ ਬਾਤ
ਇਹਦੇ ਆਪਣੇ ਪੁੱਤਰ ਨੂੰ ਸਾਰੀ ਗੱਲ ਸਮਝਾਈ ਸਾਰੀ ਗੱਲ ਜਿਹੜੀ ਬਾਦਸ਼ਾਹ ਜਹਾਂਗੀਰ ਨੇ ਕਹੀ ਉਹਨੂੰ ਦੱਸੀ
ਜੈ ਰਾਜਾ ਤੂੰ ਮਰ ਗਿਰ ਗਯੋ
ਕਹਿੰਦੇ ਜਾਓ ਹੁਣ ਉਸ ਜਗ੍ਹਾ ਤੇ ਜਿੱਥੇ ਰਾਜਾ ਚਤਰਸਾਲ ਮਰ ਕੇ ਡਿੱਗਿਆ ਸੀ ਨਾ ਰਣ ਭੂਮੀ ਚ ਮੈਦਾਨ ਵਿਚ ਜਿਸ ਜਗ੍ਹਾ ਤੇ ਉਹ ਡਿੱਗਿਆ ਸੀ ਮਰ ਕੇ ਉੱਥੇ ਜਾ ਕੇ ਲੱਭੋ ਭਾਲ ਕਰੋ ਦੂਸਰਾ ਕੁੰਡਲ ਵੀ ਉਹਦੇ ਕੰਨ ਚ ਪਾਇਆ ਹੋਇਆ ਜ਼ਰੂਰ ਉਸੇ ਜਗ੍ਹਾ ਤੇ ਮਿਲੇਗਾ ਕਿਉਂਕਿ ਮੈਂ ਛੇਵੇਂ ਪਾਤਸ਼ਾਹ ਦੇ ਚਰਣਾਂ ਚ ਰਜੋਈ ਕੀਤੀ ਹੈ ਹੁਣ ਸਤਿਗੁਰੂ ਜੀ ਦਇਆ ਕਰਨਗੇ ਨਾ ਵੀ ਹੋਇਆ ਨਾ ਤਾਂ ਵੀ ਸਤਿਗੁਰੂ ਜੀ ਉੱਥੇ ਹੀ ਲਭਾਣਗੇ ਆਪਾਂ ਨੂੰ ਇਸ ਕਰਕੇ ਉਸ ਜਗ੍ਹਾ ਤੇ ਚਲੇ ਜਾਓ ਜਿੱਥੇ ਰਾਜਾ ਚਤਰਸਾਲ ਮਰਿਆ ਪਿਆ ਸੀ
ਦੋਹੇਰਾ ਹਲੇ ਭਾਗਿਆ ਨੂੰ ਗੁਰ ਕਰੇ ਤੋ ਹਮ ਆਵਗ ਲੱਭ
ਜੇ ਸਾਡੇ ਭਲੇ ਭਾਗ ਹੋਏ ਸਵੱਲੇ ਭਾਗ ਹੋਏ ਤੇ ਸਾਨੂੰ ਉਹ ਜਿਹੜਾ ਕੀਮਤੀ ਕੁੰਡਲ ਹੈ ਉਸ ਜਗ੍ਹਾ ਤੋਂ ਲੱਭ ਜਾਏਗਾ
ਲੱਭੈ ਨ ਆਵਗ ਜੋ ਹਮੈ ਤੁਮਾਈ ਔਲਾਦ ਹਮ ਸਭ
ਜੇ ਗੁਰੂ ਨੇ ਸਾਡੇ ਭਾਗ ਭਲੇ ਕਰਨੇ ਹੋਏ ਤੇ ਉਹ ਕੁੰਡਲ ਉਸ ਜਗ੍ਹਾ ਤੇ ਮਿਲ ਜਾਏਗਾ ਪਰ ਯਾਦ ਰੱਖੋ ਜੇ ਉਹ ਕੁੰਡਲ ਸਾਨੂੰ ਉਥੋਂ ਨਾ ਲੱਭਿਆ ਤੇ ਫਿਰ ਸਾਡੀ ਸਾਰੀ ਔਲਾਦ ਵੀ ਇਹਨੇ ਬਾਦਸ਼ਾਹ ਨੇ ਮਾਰ ਦੇਣੀ ਹੈ ਸਾਡੀ ਔਲਾਦ ਵੀ ਮਾਰ ਕੇ ਮੁਕਾ ਦੇਣੀ ਬਾਦਸ਼ਾਹ ਨੇ
ਭਈ ਔਰ ਕਈ ਸਭ ਪੁੱਛ ਲਿਓ ਲੋਕ ਗਿਰਿਓ ਪਰਿਆ ਕਿਸ ਲੱਭਿਆ ਹੋਗ
ਭਾਈ ਮੋਹਣ ਨੇ ਨਾਲ ਦੇ ਸਾਥੀਆਂ ਨੂੰ ਇਹ ਵੀ ਕਹਿ ਦਿੱਤਾ ਭਾਈ ਜੇ ਤੁਹਾਡੇ ਕੋਲ ਕਿਸੇ ਕੋਲ ਹੈ ਕਿ ਉੱਥੇ ਜਿਵੇਂ ਕਿਸੇ ਆਹ ਕੁੰਡਲ ਕਿਸੇ ਦੇ ਹੱਥ ਲੱਗਾ ਦੂਸਰਾ ਕੁੰਡਲ ਵੀ ਸ਼ਾਇਦ ਕਿਸੇ ਦੇ ਹੱਥ ਲੱਗਾ ਹੋਵੇ ਤੇ ਦੱਸ ਦਿਓ ਜੇ ਕਿਸੇ ਨੂੰ ਲੱਭਿਆ ਹੈ ਤਾਂ ਦੇ ਦਿਓ
ਮੋਹਨ ਸੋ ਸ਼ਾਹ ਬੰਦਿਓ ਕਰਾਰ
ਏਦਾਂ ਮੋਹਨ ਨੇ ਬਾਦਸ਼ਾਹ ਦੇ ਨਾਲ ਕਰਾਰ ਬੱਧ ਲਿਆ ਜੀ ਸਾਨੂੰ ਕੁਝ ਸਮਾਂ ਦੇ ਦਿਓ ਕੁਝ ਮੋਹਲਤ ਦੇ ਦਿਓ ਅਸੀਂ ਉਹ ਲਿਆ ਕੇ ਤੁਹਾਨੂੰ ਦਿਆਂਗੇ
ਲਿਆਵੇ ਸੁੱਤ ਨਿਜ ਕਰ ਕਿਤ ਭਾਲ
ਮੇਰਾ ਪੁੱਤਰ ਜਾਏਗਾ ਜਾ ਕੇ ਉਥੋਂ ਕਿਤੋਂ ਭਾਲ ਕੇ ਲੱਭ ਕੇ ਦੇ ਨਾਲ ਦਾ ਦੂਸਰਾ ਕੁੰਡਲ ਲਿਆਵੇਗਾ
ਜਾਏ ਉਹਨੇ ਬੁੱਤ ਲਾਸ਼ ਕਰੇ
ਇਹਦਾ ਲੜਕਾ ਗਿਆ ਕਾਲਾ ਸੀ ਇਹਦਾ ਨਾਂ ਜਿੱਥੇ ਚਤਰਸਾਲ ਨ੍ਰਿਪ ਮਾਰਿਆ ਸੀ ਉਥੇ ਜਾ ਕੇ ਨੇ ਭਾਲ ਕੀਤੀ ਤਲਾਸ਼ ਕੀਤੀ ਚੰਗੀ ਤਰ੍ਹਾਂ ਖੋਜਿਆ
ਹੁਣ ਪਰ ਆਈ ਬਹੁ ਸ਼ੁਭ ਘੜੀ
ਖਾਲਸਾ ਜੀ ਕੋਈ ਚੰਗੀ ਘੜੀ ਆ ਗਈ ਸਵੱਲੀ ਘੜੀ ਆ ਗਈ ਸਤਿਗੁਰਾਂ ਨੇ ਇਹਨਾਂ ਦੀ ਬੇਨਤੀ ਇਹਨਾਂ ਦੀ ਅਰਦਾਸ ਸੁਣ ਲਈ
ਨਜ਼ਰ ਪਰਿਓ ਉਨ ਲਿਓ ਉਠਾਏ
ਖਾਲਸਾ ਜੀ ਉਥੇ ਹੀ ਵੇਖੋ ਨੀ ਤਾਂ ਇੰਨੇ ਦਿਨ ਪਹਿਲਾਂ ਜੰਗ ਹੋਇਆ ਹੋਵੇ ਉਥੇ ਕੁੰਡਲ ਕਿੱਥੋਂ ਆ ਜਾਣਾ ਸੀ ਸੈਂਕੜੇ ਲੋਕ ਉਥੋਂ ਲੰਘਦੇ ਸਨ ਲੁਟੇਰੇ ਆਏ ਹੋਏ ਉਥੇ ਛੱਡਦੇ ਸੀ ਪਰ ਮਹਾਰਾਜ ਜੀ ਨੇ ਕਿਰਪਾ ਕੀਤੀ ਇਹਨਾਂ ਦੇ ਸ਼ੁਭ ਕਰਮ ਜਾਗਣੇ ਸਨ ਕਹਿੰਦੇ ਉਸੇ ਘੜੀ ਉੱਥੇ ਉਹ ਡਿੱਗਾ ਹੋਇਆ ਕੁੰਡਲ ਜ਼ਮੀਨ ਦੇ ਉੱਤੇ ਪਿਆ ਹੋਇਆ ਜੋ ਨਜ਼ਰ ਆ ਗਿਆ ਇਹਨੇ ਚੁੱਕ ਲਿਆ
ਜੀ ਤੇ ਪਿਆਰੋ ਪੁੱਜਿਓ ਧਾਏ
ਔਰ ਕਹਿੰਦੇ ਪ੍ਰਾਣਾ ਨਾਲੋਂ ਵੀ ਪਿਆਰਾ ਜਾਣ ਕੇ ਆਖਿਆ ਵੀ ਇਹ ਤਾਂ ਹੁਣ ਲੱਖਾਂ ਰੁਪਏ ਕਰੋੜਾਂ ਰੁਪਏ ਦੀ ਕੀਮਤ ਦਾ ਹੈ ਇਸ ਵੇਲੇ ਇਹਦੀ ਕੀਮਤ ਹੈ ਹੀ ਨਹੀਂ ਕਿਉਂਕਿ ਜਦੋਂ ਲੱਭ ਗਿਆ ਨਾ ਮਿਲਦਾ ਤੇ ਫਿਰ ਕਹਿ ਦਿੰਦੇ ਵੀ ਇੰਨੇ ਰੁਪਈਆਂ ਦਾ ਸੀ ਪਰ ਹੁਣ ਲੱਭ ਗਿਆ ਹੁਣ ਤਾਂ ਇਹਦੀ ਕੀਮਤ ਹੀ ਕੋਈ ਨਹੀਂ ਏਦਾਂ ਬੜੇ ਚਾਉ ਨਾਲ ਖੁਸ਼ ਹੋ ਕੇ ਉਹ ਕੁੰਡਲ ਲੈ ਕੇ ਦਿੱਲੀ ਪਹੁੰਚਿਆ
ਦੇਓ ਪਾਤਸ਼ਾਹੇ ਤੁਰਤ ਸੋ ਜਾਏ
ਜਾ ਕੇ ਇਹਨਾਂ ਨੇ ਬਾਦਸ਼ਾਹ ਨੂੰ ਤੁਰਤ ਫੁਰਤ ਉਸੇ ਵੇਲੇ ਉਹ ਦੂਸਰਾ ਕੁੰਡਲ ਭੇਟ ਕੀਤਾ
ਦੇਖ ਮਿਹਰਵਾਨ ਭਇਓ ਪਾਤਸ਼ਾਹੇ
ਵੇਖ ਕੇ ਬਾਦਸ਼ਾਹ ਬੜਾ ਖੁਸ਼ ਹੋਇਆ ਬਾਦਸ਼ਾਹ ਇਹਨਾਂ ਤੇ ਬੜਾ ਰਹਿਮਤ ਦੇ ਘਰ ਵਿਚ ਆਇਆ
ਮੋਹਨ ਮੰਗ ਲੈ ਸ਼ਾਉ ਜ਼ਮੀਨ ਘੁਮਾਏ ਲਾਕ ਦਿਓ ਪਤਾ ਚੋਕੀਨ
ਬਾਦਸ਼ਾਹ ਨੇ ਆਖਿਆ ਦੱਸ ਤੈਨੂੰ ਕੀ ਚਾਹੀਦਾ ਤੇ ਮੋਹਨ ਨੇ ਆਖਿਆ ਮਹਾਰਾਜ ਸਾਨੂੰ ਜ਼ਮੀਨ ਚਾਹੀਦੀ ਹੈ ਬਾਦਸ਼ਾਹ ਨੇ 1,00,000 ਘੁਮਾ ਜ਼ਮੀਨ ਦਾ ਪਟਾ ਉਸੇ ਵੇਲੇ ਮੋਹਨ ਨੂੰ ਲਿਖ ਕੇ ਦੇ ਦਿੱਤਾ ਕਹਿੰਦਾ ਆ ਲੈ ਉਸੇ ਵਕਤ 1,00,000 ਘੁਮਾਓ ਜ਼ਮੀਨ ਦਾ ਪਟਾ ਲਿਖ ਕੇ ਦੇ ਦਿੱਤਾ
ਸਤਿਗੁਰ ਕਿਰਪਾ ਤੇ ਮਨ ਆਏ ਬਾਤ ਭਏ ਪ੍ਰਸੰਨ ਇਮ ਮੋਹਨ ਤਾਤ
ਸਾਰੀ ਜਿਹੜੀ ਖੇਡ ਬਣੀ ਹੈ ਨਾ ਇਹ ਜਿਹੜੀ ਸਾਰੀ ਬਾਤ ਬਣੀ ਹੈ ਇਹ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ ਬਣੀ ਹੈ ਵੇਖੋ ਕਿਵੇਂ ਵਿਧ ਬਣੀ ਕਿਵੇਂ ਮਹਾਰਾਜ ਜੀ ਨੇ ਸਾਰੀ ਰਚਨਾ ਰਚੀ ਰਾਜਾ ਚਤਰਸਾਲ ਆਇਆ ਕਿਵੇਂ ਉਹਨੂੰ ਮਾਰਿਆ ਕਿਵੇਂ ਸਾਰੀ ਵਿਧੀ ਬਣ ਗਈ ਏਦਾਂ ਇਹਨਾਂ ਪਿਓ ਪੁੱਤਰਾਂ ਨੂੰ ਇਹ ਜ਼ਮੀਨ ਬਾਦਸ਼ਾਹ ਕੋਲੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਮਿਲੀ
ਦੋਹੇਰਾ ਸੁਣੋ ਬਾਤ ਅਬ ਫੂਲ ਕੇ ਜਿਮ ਕਰ ਵਧਿਓ ਜੋਏ
ਖਾਲਸਾ ਜੀ ਭਾਈ ਮੋਹਨ ਦੇ ਪੋਤਰੇ ਸਨ ਭਾਈ ਫੂਲ ਤੇ ਦੂਜਾ ਭਰਾ ਸੀ ਦਾ ਸੰਦਲੀ ਫੂਲ ਦਿਆਂ ਜਿਵੇਂ ਫੂਲਕਿਆਂ ਦੀ ਜਿਹੜੀ ਅੰਸ਼ ਬੰਸ਼ ਵਧੀ ਹੈ ਫੂਲ ਦਾ ਜਿਵੇਂ ਅੱਗੇ ਪਰਿਵਾਰ ਵਧਿਆ ਹੈ ਹੁਣ ਉਹ ਬਾਤ ਉਹ ਕਥਾ ਆਪ ਜੀ ਧਿਆਨ ਨਾਲ ਸੁਣੋ
ਪੇਟ ਵਜਾਇਓ ਗੁਰ ਡਿਗੈ ਹਰ ਗੋਬਿੰਦ ਅੱਗੇ ਖਲੋਏ
ਜਿਵੇਂ ਬਾਬੇ ਫੂਲ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਨਮੁਖ ਜਾ ਕੇ ਆਪਣਾ ਪੇਟ ਵਜਾਇਆ ਸੀ ਆਪਣਾ ਪੇਟ ਥਾਪੜ ਕੇ ਪੇਟ ਵਜਾਇਆ ਸੀ ਸਤਿਗੁਰਾਂ ਦੇ ਸਾਹਮਣੇ ਖਲੋ ਕੇ ਕਹਿੰਦੇ ਹੁਣ ਉਹ ਬਾਤ ਸੁਣੋ ਉਹ ਕਥਾ ਸੁਣੋ ਕਿ ਕਿਵੇਂ ਫੂਲ ਦਾ ਵਾਧਾ ਹੋਇਆ
ਜੋ ਪਏ ਇੱਕ ਵਾਰ ਗੁਰਮੈ ਰਾਜਾ ਆਇਓ
ਖਾਲਸਾ ਜੀ ਇੱਕ ਵਾਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਇੱਧਰ ਮਹਾਰਾਜ ਕੇ ਆਏ ਹੋਏ ਸਨ ਮਹਾਰਾਜ ਦਾ ਜਦੋਂ ਸਤਿਗੁਰਾਂ ਨੇ ਜੰਗ ਲੜਿਆ ਮਾਲਵੇ ਦੇ ਇਲਾਕੇ ਚ ਇੱਧਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਹੋਏ ਸਨ
ਭਾਈ ਭਗਤੂ ਸੰਗ ਕਾਲੋ ਲਿਆਇਓ
ਭਾਈ ਭਗਤੂ ਜੀ ਭਾਈ ਕਾਲੇ ਨੂੰ ਆਪਣੇ ਨਾਲ ਲੈ ਕੇ 6ਵੇਂ ਪਾਤਸ਼ਾਹ ਦੇ ਚਰਨਾਂ ਵਿਚ ਆਏ
ਜੋ ਮੁਕ ਮੰਗੈ ਸੋ ਗੁਰ ਦੇ ਦੁੱਧ ਪੁੱਤ ਧਨ ਖੁਸ਼ੀਆਂ ਲੈ
ਸਤਿਗੁਰੂ ਜੀ ਦੇ ਚਰਨਾਂ ਵਿਚੋਂ ਜੋ ਮੰਗੀਏ ਉਹ ਮਿਲਦਾ ਹੈ ਸਤਿਗੁਰੂ ਜੀ ਉਹ ਕੁਝ ਬਖਸ਼ਦੇ ਨੇ ਦੁੱਧ ਪੁੱਤ ਧਨ ਸੰਪਦਾ ਮੁਕਤੀ ਗਿਆਨ ਜੋ ਚਾਹੀਦਾ ਉਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਚੋਂ ਪ੍ਰਾਪਤ ਹੁੰਦਾ ਭਾਈ ਭਗਤੂ ਕਹਿੰਦੇ ਚੱਲ ਕਾਲਿਆ ਚੱਲ ਕੇ ਸਤਿਗੁਰਾਂ ਦੇ ਚਰਨਾਂ ਚੋਂ ਇਹ ਦਾਤਾਂ ਲੈ ਕੇ ਝੋਲੀਆਂ ਭਰ ਲੈ
ਔਰ ਸਿੱਖ ਦੋ ਆਨ ਮਿਲਾਏ
ਤਾਂ ਭਾਈ ਭਗਤੂ ਜਿੱਥੇ ਕਾਲੇ ਨੂੰ ਨਾਲ ਲਿਆਏ ਉਥੇ ਹੋਰ ਵੀ ਕਈ ਸਿੱਖਾਂ ਨੂੰ ਆਪਣੇ ਨਾਲ ਲੈ ਕੇ ਸਤਿਗੁਰਾਂ ਦੇ ਚਰਨਾਂ ਵਿਚ ਆਏ
ਫੂਲ ਬਾਲਕ ਉਥੇ ਪਸ਼ੂ ਚਰਾਏ
ਜਿਹੜਾ ਭਾਈ ਫੂਲ ਸੀ ਨਾ ਬਾਬਾ ਫੂਲ ਬਾਬਾ ਫੂਲ ਉਸ ਵੇਲੇ ਬਾਲ ਅਵਸਥਾ ਵਿਚ ਸੀ ਤੇ ਮੱਝਾਂ ਚਾਰ ਰਿਹਾ ਸੀ ਬਾਹਰ ਖੇਤਾਂ ਵਿਚ ਪਸ਼ੂ ਚਾਰ ਰਿਹਾ ਸੀ
ਤਿੰਨ ਸੁਣ ਲਿਓ ਸੰਗਤ ਮਿਲ ਗਈ
ਇਹਨੇ ਜਦੋਂ ਸੁਣਿਆ ਬਾਬੇ ਫੂਲ ਨੇ ਕਿ ਸੰਗਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਗਈ ਹੈ
ਰੋਠ ਸੋਚ ਉਹਨ ਰੋਟੀ ਨਾ ਖਾਈ
ਇਹਨੇ ਰੁੱਠ ਕੇ ਉਸ ਦਿਨ ਰੋਟੀ ਨੀ ਖਾਧੀ ਵੀ ਚਾਚਾ ਕਾਲਾ ਮੈਨੂੰ ਨੀ ਲੈ ਕੇ ਗਿਆ ਰੁੱਸ ਗਿਆ ਕਿ ਜੇ ਸਤਿਗੁਰਾਂ ਦੇ ਦਰਸ਼ਨਾਂ ਨੂੰ ਗਿਆ ਤੇ ਮੈਨੂੰ ਕਿਉਂ ਨੀ ਲੈ ਕੇ ਗਿਆ ਮੈਂ ਵੀ ਗੁਰੂ ਦੇ ਦਰਸ਼ਨ ਕਰਨੇ ਸਨ ਏਦਾਂ ਉਹ ਬੱਚਾ ਫੂਲ ਜਿਹੜਾ ਸੀ ਉਹ ਰੁੱਸ ਗਿਆ
ਮਾਤਾ ਪਿਤਾ ਮੋਹਿ ਜੀਵਤ ਨਾਹੀ ਕੌਣ ਮਿਲਾਵੇ ਮੋਹਿ ਗੁਰ ਪਾਈ।
ਕਿਉਂਕਿ ਬਾਬੇ ਫੂਲ ਦੇ ਜਿਹੜੇ ਮਾਂ ਬਾਪ ਸਨ ਇਹ ਬਚਪਨ ਚ ਹੀ ਮਰ ਗਏ ਸੀ, ਇਹਨੂੰ ਇਹਦੇ ਚਾਚੇ ਕਾਲੇ ਨੇ ਪਾਲਿਆ ਸੀ, ਤੇ ਬਾਬਾ ਫੂਲ ਸੋਚਦਾ ਵੀ ਮੇਰਾ ਮਾਂ ਪਿਓ ਕੋਈ ਨਹੀਂ, ਜਿਸ ਕਰਕੇ ਮੈਨੂੰ ਸਤਿਗੁਰਾਂ ਦੇ ਨਾਲ ਕਿਸੇ ਨੇ ਮਿਲਾਇਆ ਕੋਈ ਨਹੀਂ, ਤੇ ਹੁਣ ਜੇ ਮੇਰਾ ਮਾਂ ਪਿਓ ਨਹੀਂ ਤੇ ਮੈਨੂੰ ਸਤਿਗੁਰਾਂ ਦੇ ਨਾਲ ਕੌਣ ਮਿਲਾਵੇਗਾ, ਮੈਨੂੰ ਗੁਰੂ ਜੀ ਕੋਲ ਕੌਣ ਲੈ ਕੇ ਜਾਏਗਾ।
ਇਹ ਕਹਿ ਕੇ ਉਹ ਪਰਿਓ ਰੋਏ,
ਕਹਿ ਕੇ ਫੂਲ ਨੇ ਜਿੱਦ ਕਰ ਲਈ। ਬੱਚਾ ਸੀ ਨਾ ਜਿਵੇਂ ਬੱਚਿਆਂ ਦਾ ਸੁਭਾਅ ਹੁੰਦਾ, ਰੋਣਾ ਸ਼ੁਰੂ ਕਰ ਦਿੱਤਾ, ਬਹੁਤ ਜ਼ਿਆਦਾ ਰੋਇਆ।
ਖਬਰ ਪਈ ਕਾਲੇ ਚਾਚੇ ਸੋਏ,
ਚਾਚੇ ਕਾਲੇ ਨੂੰ ਖਬਰ ਹੋਈ ਕਿ ਮੇਰਾ ਭਤੀਜਾ ਬਾਬਾ ਫੂਲ ਰੋ ਰਿਹਾ। ਰੋ ਇਸ ਕਰਕੇ ਰਿਹਾ ਕਿ ਮੈਨੂੰ ਸਤਿਗੁਰਾਂ ਦੇ ਦਰਸ਼ਨ ਨਹੀਂ ਕਰਾਏ, ਚਾਚਾ ਕੱਲਾ ਚਲਾ ਗਿਆ, ਮੈਨੂੰ ਨਹੀਂ ਲੈ ਕੇ ਗਿਆ ਨਾਲ। ਇਹ ਗੱਲ ਜਦੋਂ ਕਾਲੇ ਨੂੰ ਪਤਾ ਲੱਗੀ,
ਰਾਤ ਫੂਲ ਸੰਗ ਕਾਲੇ ਉੱਠਿਓ।
ਅਗਲੇ ਦਿਨ ਕਾਲਾ ਉੱਠਿਆ, ਆਖਿਆ ਚੱਲ ਪੁੱਤਰ ਫੂਲ, ਤੈਨੂੰ ਮੈਂ ਸਤਿਗੁਰਾਂ ਦੇ ਦਰਸ਼ਨ ਕਰਾ ਕੇ ਲਿਆਵਾਂ, ਚੱਲ ਤੂੰ ਮੇਰੇ ਨਾਲ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ।
ਦਹਿੰਦੀ ਦੈ ਸੰਗ ਅੱਗੇ
ਕੀ ਕੀਤਾ, ਕਾਲੇ ਨੇ ਦਹੀਂ ਦੀ ਇੱਕ ਹਾਂਡੀ ਭਰ ਲਈ, ਦਹਿੰਦੀ ਕਹਿੰਦੇ ਨੇ ਦਹੀਂ ਦੀ ਹਾਂਡੀ ਭਰ ਲਈ, ਔਰ ਉਹ ਦਹੀਂ ਦੀ ਹਾਂਡੀ ਭਰ ਕੇ ਆਪਣੇ ਭਤੀਜੇ ਫੂਲ ਦੇ ਸਿਰ ਤੇ ਚੁਕਾ ਦਿੱਤੀ। ਆਖਿਆ ਲੈ ਪੁੱਤਰਾ ਸਿਰ ਤੇ ਚੱਕ ਲੈ ਤੇ ਸਤਿਗੁਰਾਂ ਨੂੰ ਭੇਟ ਕਰੀ ਚੱਲ ਕੇ। ਉਹ ਦਹੀਂ ਦੀ ਜਿਹੜੀ ਹਾਂਡੀ ਸੀ ਸਿਰ ਤੇ ਰੱਖ ਕੇ ਫੂਲ ਆਪਣੇ ਚਾਚੇ ਦੇ ਨਾਲ ਸਹਿਜੇ ਸਹਿਜੇ ਮਹਾਰਾਜ ਜੀ ਦੇ ਦਰਸ਼ਨਾਂ ਦੀ ਕਾਂਖਾ ਰੱਖ ਕੇ ਤੁਰ ਪਿਆ।
ਆਏ ਸਤਿਗੁਰ ਠੀਕ ਠਾਂਦੋ ਪਇਓ,
ਚਲੋ ਸਤਿਗੁਰਾਂ ਦੇ ਚਰਨਾਂ ਵਿਚ ਆਇਆ, ਆ ਕੇ ਮਹਾਰਾਜ ਜੀ ਦੇ ਸਨਮੁਖ ਖਲੋਤਾ ਹੈ।
ਤੂੰ ਸਤਿਗੁਰ ਧਿਆਨ ਵੱਲ ਫੂਲੈ ਆਇਓ,
ਸੁਭਾਵ ਕੇ ਬੱਚਾ ਸੀ ਫੂਲ, ਮਹਾਰਾਜ ਜੀ ਦੇ ਸਾਹਮਣੇ ਆ ਕੇ ਜਦੋਂ ਖਲੋਤੇ ਨਾ ਤੇ ਸਤਿਗੁਰਾਂ ਦਾ ਧਿਆਨ ਇਹਦੇ ਵੱਲ ਚਲਾ ਗਿਆ, ਗੁਰਦੇਵ ਦੀ ਦ੍ਰਿਸ਼ਟੀ ਇਹਦੇ ਵੱਲ ਚਲੀ ਗਈ।
ਹੇਰਾ ਅਗੇ ਦਹਿੰਦੀ ਫੁੱਲ ਧਰ ਮੱਥੋ ਭੂਮ ਟਿਕਾਏ,
ਦਹੀਂ ਦੀ ਹਾਂਡੀ ਮਹਾਰਾਜ ਜੀ ਦੇ ਕੋਲ ਰੱਖ ਦਿੱਤੀ। ਅੱਗੇ ਸਤਿਗੁਰਾਂ ਦੇ ਵੇਖਦਿਆਂ ਵੇਖਦਿਆਂ ਨੇ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਧਰਤੀ ਤੇ ਮੱਥਾ ਟੇਕਿਆ।
ਹੋਏ ਖਰੇ ਢਿੱਡ ਠੋਕਿਆ ਜਿਮ ਕਾਲੈ ਉਤੋਂ ਸਮਝਾਏ,
ਫਿਰ ਸਤਿਗੁਰਾਂ ਦੇ ਸਾਹਮਣੇ ਖਲੋ ਕੇ ਨਾ ਢਿੱਡ ਵਜਾਣ ਲੱਗ ਪਿਆ, ਆਪਣੇ ਪੇਟ ਦੇ ਉੱਤੇ ਥਾਪੜੇ ਮਾਰ ਕੇ ਢਿੱਡ ਵਜਾਣਾ ਸ਼ੁਰੂ ਕਰ ਦਿੱਤਾ, ਜਿਵੇਂ ਕੋਈ ਢੋਲਕੀ ਵਜਾਈ ਦੀ ਹੈ, ਏਦਾਂ ਢਿੱਡ ਵਜਾਣਾ ਸ਼ੁਰੂ ਕਰ ਦਿੱਤਾ। ਇਹਦਾ ਚਾਚਾ ਕਾਲਾ ਇਹਨੂੰ ਸਿਖਾ ਕੇ ਲਿਆਇਆ ਸੀ ਵੀ ਏਦਾਂ ਕਰੀ, ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਹਦੇ ਵੱਲ ਵੇਖਿਆ।
ਜੋ ਪਏ ਤਬ ਗੁਰ ਦੇਖ ਤਿਸ ਭਏ ਪ੍ਰਸੰਨ,
ਮਹਾਰਾਜ ਜੀ ਵੇਖ ਕੇ ਬੜੇ ਪ੍ਰਸੰਨ ਹੋਏ ਤੇ ਹੱਸਣ ਲੱਗ ਪਏ।
ਖਿੜ ਖਿੜ ਹੱਸੇ ਭਾਗ ਉਨ ਧੰਨ,
ਸਤਿਗੁਰੂ ਜੀ ਖਿੜ ਖਿੜ ਕੇ ਹੱਸੇ ਫੂਲ ਵੱਲ ਵੇਖ ਕੇ, ਫੂਲ ਢਿੱਡ ਵਜਾਈ ਜਾਂਦਾ, ਮਹਾਰਾਜ ਜੀ ਵੇਖ ਕੇ ਖਿੜ ਖਿੜ ਹੱਸੀ ਜਾਂਦੇ ਨੇ। ਹੁਣ ਜਿਹਦੇ ਤੇ ਮੇਰੇ ਸਤਿਗੁਰੂ ਖਿੜ ਕੇ ਹੱਸਦੇ ਹੋਣ ਉਹਦੇ ਕਿੱਡੇ ਸਵੱਲੇ ਭਾਗ ਹੋਣਗੇ। ਜਿਹਦੇ ਵੱਲ ਤੱਕ ਕੇ ਗੁਰਦੇਵ ਖੁਸ਼ ਹੋ ਕੇ ਪ੍ਰਸੰਨ ਹੋ ਕੇ ਹੱਸਦੇ ਸਨ, ਕਹਿੰਦੇ ਉਹਦੇ ਕਿੰਨੇ ਭਾਗ ਧੰਨ ਹੋਣਗੇ।
ਕਿਤ ਤੁਰਿਓ ਸ਼ਗਨ ਪਲ ਉਹ ਪਲ ਘੜੇ,
ਕੋਈ ਚੰਗੀ ਘੜੀ ਸੀ, ਕੋਈ ਚੰਗਾ ਭਲਾ ਸਮਾਂ ਸੀ, ਜਦੋਂ ਇਹ ਘਰੋਂ ਚੱਲ ਕੇ ਆਇਆ ਮਹਾਰਾਜ ਜੀ ਦੇ ਦਰਸ਼ਨਾਂ ਨੂੰ।
ਭਲੀ ਦ੍ਰਿਸ਼ਟ ਤਿਸ ਗੁਰ ਵੱਲ ਅੜੇ,
ਸਤਿਗੁਰਾਂ ਦੀ ਕਿਰਪਾ ਭਰੀ ਦ੍ਰਿਸ਼ਟੀ ਇਹਦੇ ਵੱਲ ਅੜ ਗਈ, ਇਹਦੇ ਵੱਲ ਤੱਕ ਰਹੇ ਨੇ। ਨਹੀਂ ਤਾਂ ਸੈਂਕੜੇ ਬੱਚੇ ਆਉਂਦੇ ਨੇ ਸਤਿਗੁਰਾਂ ਦੇ ਚਰਨਾਂ ਚ, ਪਰ ਬਾਬੇ ਫੂਲ ਦੇ ਉੱਤੇ ਗੁਰਦੇਵ ਦੀ ਦ੍ਰਿਸ਼ਟੀ ਟਿਕ ਗਈ ਹੈ। ਇਹਦੇ ਵੱਲ ਮਹਾਰਾਜ ਜੀ ਕਿਤਨੀ ਦੇਰ ਤੱਕ ਵੇਖਦੇ ਰਹੇ।
ਦੋਹੇਰਾ ਸਤਿਗੁਰ ਪੁੱਛੈ ਕਾਲਿਆ ਯੈ ਬਾਲਕ ਹੈ ਕੋਈ,
ਸਤਿਗੁਰੂ ਜੀ ਨੇ ਪੁੱਛਿਆ ਵੇਖ ਕੇ ਨਾ ਫੂਲ ਨੂੰ, ਕਾਲੇ ਨੂੰ ਪੁੱਛਦੇ, ਹਾਂ ਬਈ ਕਾਲਿਆ ਆ ਬੱਚਾ ਕੌਣ ਹੈ ਤੇਰੇ ਨਾਲ ਆਇਆ ਚੱਲ ਕੇ, ਇਹ ਬਾਲਕ ਕੌਣ ਹੈ?
ਅਬ ਢਿੱਡ ਵਜਾਇਓ ਕਿਵੇਂ ਨੇ ਮੋਏ ਬਾਤ ਸਮਝਾਓ ਸੋਏ,
ਤੂੰ ਆਪਣਾ ਢਿੱਡ ਕਿਉਂ ਵਜਾਇਆ, ਢੋਲਕੀ ਵਾਂਗੂ ਆਪਣਾ ਪੇਟ ਕਿਉਂ ਵਜਾਇਆ, ਇਹ ਸਾਰੀ ਗੱਲ ਮੈਨੂੰ ਤੂੰ ਸਮਝਾ ਕੇ ਦੱਸ।
ਪਏ ਹੱਥ ਜੋੜ ਉਹਨ ਬਚਨੇ ਉਚਾਰੇ।
ਕਾਲੇ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਮਹਾਰਾਜ ਜੀ ਨੂੰ ਬੇਨਤੀ ਕਰਕੇ ਕਹਿਣ ਲੱਗਾ,
ਓਏ ਸਨਮੁਖ ਗੁਰ ਸੱਚ ਦਰਬਾਰੇ।
ਠਾਕੁਰਾਂ ਦੇ ਸੱਚੇ ਦਰਬਾਰ ਦੇ ਸਨਮੁਖ ਹੋ ਕੇ ਕਾਲਾ ਬੋਲਿਆ,
ਹੋ ਸਤ ਗੁਰ ਤੁਮ ਜਾਣੀ ਜਾਣ, ਇਸ ਕਾ ਬਾਤ ਮੂਹ ਵਿਚ ਕਾਣ।
ਕਹਿਣ ਲੱਗਾ, ਸਤਿਗੁਰੂ ਜੀ ਤੁਸੀਂ ਜਾਣੀ ਜਾਣ ਹੋ, ਇਹਦਾ ਬਾਪ ਜੰਗ ਦੇ ਮੈਦਾਨ ਦੇ ਵਿਚ ਲੜ ਕੇ ਮੋਇਆ ਹੈ, ਰਣ ਭੂਮੀ ਵਿਚ ਲੜ ਕੇ ਮੋਇਆ ਹੈ।
ਚਤੁਰ ਸਾਲ ਅੰਤਰ ਜਾਪੇ ਹੋ,
ਰਾਜਾ ਚਤੁਰ ਸਾਲ ਸਾਡੇ ਤੇ ਚੜ ਕੇ ਆਇਆ ਸੀ,
ਇਸਕਾ ਬਾਪ ਉਹਨੇ ਮਾਰ ਦਿਓ।
ਤੇ ਰਾਜੇ ਚਤੁਰ ਸਾਲ ਨੇ ਇਹਦੇ ਬਾਪ ਨੂੰ ਰਣ ਭੂਮੀ ਵਿਚ ਜੰਗ ਦੇ ਮੈਦਾਨ ਚ ਮਾਰ ਦਿੱਤਾ ਸੀ।
ਅਮਰੋ ਥੋਸੇ ਬੜੋ ਭਰਾਏ,
ਮੇਰਾ ਵੱਡਾ ਭਰਾ ਸੀ, ਇਹਦਾ ਜਿਹੜਾ ਬਾਪ ਸੀ ਉਹ ਮੇਰਾ ਵੱਡਾ ਭਾਈ ਸੀ।
ਫੂਲ ਭਤੀਜੋ ਮੇਰੋ ਆਏ,
ਇਹਦਾ ਨਾਂ ਫੂਲ ਹੈ ਇਹ ਬੱਚੇ ਦਾ, ਇਹ ਮੇਰਾ ਭਤੀਜਾ ਹੈ।
ਇਸ ਕੋ ਕਾਟੋ ਰਿਜ ਕਹਿ ਰਹੇ ਹੋ,
ਇਹ ਇਸ ਕਰਕੇ ਢਿੱਡ ਬਜਾ ਰਿਹਾ, ਇਹ ਕਹਿੰਦਾ ਜੀ ਅਸੀਂ ਰਿਜਕ ਦੇ ਤੂੰ ਵਿਹੋਣੇ ਆ, ਸਾਡੇ ਪੇਟ ਚ ਖਾਣ ਨੂੰ ਦਾਣੇ ਨਹੀਂ, ਅਸੀਂ ਢਿੱਡੋਂ ਭੁੱਖੇ ਹਾਂ।
ਇਸ ਤੁਮ ਅੱਗੇ ਪੇਟ ਵੱਜਿਓ,
ਇਸ ਕਰਕੇ ਮਹਾਰਾਜ ਜੀ ਤੁਹਾਡੇ ਸਾਹਮਣੇ ਢਿੱਡ ਵਜਾ ਕੇ ਦੱਸ ਰਿਹਾ ਕਿ ਅਸੀਂ ਢਿੱਡੋਂ ਭੁੱਖੇ ਆ, ਸਾਨੂੰ ਖਾਣ ਨੂੰ ਅਨਾਜ ਨਹੀਂ ਲੱਭਦਾ।
ਨਿਮਾਏ ਬਾਪਨ ਕੋ ਗੁਰਮਾਏ ਬਾਪ,
ਦੱਸ ਰਿਹਾ ਕਿ ਮਹਾਰਾਜ ਮੇਰੀ ਨਾ ਮਾਂ ਹੈ ਨਾ ਹੀ ਬਾਪ ਹੈ।
ਇਸ ਤੁਮ ਆਗੇ ਪੇਟ ਵੱਜਿਓ,
ਇਸੇ ਕਰਕੇ ਨੇ ਤੁਹਾਡੇ ਸਾਹਮਣੇ ਆਪਣਾ ਢਿੱਡ ਵਜਾਇਆ ਹੈ।
ਯਹ ਸੁਣ ਢਿੱਡ ਵਜਾਇਓ ਆਪ,
ਮਹਾਰਾਜ ਸੱਚੇ ਪਾਤਸ਼ਾਹ ਇਸੇ ਕਰਕੇ ਨੇ ਆਪ ਜੀ ਦੇ ਸਾਹਮਣੇ ਪੇਟ ਵਜਾਇਆ ਹੈ।
ਦੋਏਰਾ ਰਿਜਕ ਅਨਾਇਤ ਕਿਚ ਕਰੋ, ਧਰੋ ਇਸੇ ਸਿਰ ਹਾਥ।
ਮਹਾਰਾਜ ਨੇ ਸੁਣਿਆ ਕਿ ਜਿਨ੍ਹਾਂ ਦੀ ਕੋਈ ਮਾਂ ਨਹੀਂ ਉਹਨਾਂ ਦੇ ਮਾਂ ਤੇ ਬਾਪ ਤੁਸੀਂ ਹੋ, ਜਿਸ ਦਾ ਕੋਈ ਮਾਈ ਬਾਪ ਨਹੀਂ ਉਹਦੇ ਮਾਈ ਬਾਪ ਤੁਸੀਂ ਹੋ। ਇਹ ਸੁਣ ਕੇ ਨੇ ਤੁਹਾਡੇ ਸਨਮੁਖ ਢਿੱਡ ਵਜਾਇਆ, ਇਹਨੂੰ ਕੁਝ ਖਾਣ ਨੂੰ ਰਿਜਕ ਦੇ ਦਿਓ, ਇਹਦੇ ਸਿਰ ਤੇ ਮਹਾਰਾਜ ਜੀ ਹੱਥ ਧਰ ਦਿਓ।
ਯਹ ਸ਼ਰਨ ਤੁਮਾਰੀ ਆਪਰਿਓ, ਸੁਤ ਹਮਰੇ ਹੈ ਬਦ ਪ੍ਰਾਤ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਲਿਆਇਆ, ਸਤਿਗੁਰਾਂ ਦੇ ਪਾਸ ਲਿਆ ਕੇ ਕਹਿੰਦਾ, ਮਹਾਰਾਜ ਇਹ ਤੁਹਾਡੀ ਸ਼ਰਨ ਵਿਚ ਹੈ, ਇਹ ਮੇਰੇ ਵੱਡੇ ਭਰਾ ਦਾ ਪੁੱਤਰ ਯਾਨੀ ਕਿ ਮੇਰਾ ਭਤੀਜਾ ਹੈ।
ਜੋ ਪਈ ਸਤਿਗੁਰ ਸਦ ਪਾਤ ਫੁੱਲ ਮੰਗਾਇਆ।
ਮਹਾਰਾਜ ਜੀ ਨੇ ਆਖਿਆ, ਉਰੇ ਆ ਬਾਲਕ, ਇਸ ਬੱਚੇ ਫੂਲ ਨੂੰ ਮਹਾਰਾਜ ਜੀ ਨੇ ਆਪਣੇ ਨੇੜੇ ਸੱਦ ਲਿਆ।
ਆਏ ਸੀਸ ਉਹਦੇ ਚਰਨ ਛੁਹਾਇਆ,
ਕੋਲ ਆਣ ਕੇ ਸਤਿਗੁਰਾਂ ਦੇ ਚਰਨਾਂ ਤੇ ਸਿਰ ਛੁਹਾਇਆ, ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ।
ਸਭ ਗੁਰੂ ਏ ਬਹੁਤ ਪ੍ਰਸੰਨ,
ਮਹਾਰਾਜ ਜੀ ਬੜੇ ਪ੍ਰਸੰਨ ਹੋਏ ਇਸ ਬੱਚੇ ਦੀ ਭਾਵਨਾ ਤੇ ਲਗਨ ਵੇਖ ਕੇ।
ਜਈ ਫੁੱਲ ਲੜ ਤੋ ਗੱਠ ਬੰਨ,
ਮਹਾਰਾਜ ਜੀ ਕਹਿੰਦੇ ਕੌਣ ਕਹਿੰਦਾ ਇਹ ਭੁੱਖਾ ਹੈ, ਕੌਣ ਕਹਿੰਦਾ ਇਹ ਭੁੱਖੇ ਨੇ, ਇਹ ਤਾਂ ਰਾਜੇ ਹੋਣਗੇ, ਜਮਨਾ ਤੱਕ ਇਹਨਾਂ ਦੇ ਘੋੜੇ ਪਾਣੀ ਪਿਆ ਕਰਨਗੇ। ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਨੇ ਕਰ ਦਿੱਤਾ। ਮੇਰੇ ਸਾਹਿਬ ਦਾ ਸੁਭਾਅ ਹੈ ਭੇਖਾਰੀ ਤੇ ਰਾਜ ਕਰਾਵੇ, ਚਾਹੁਣ ਤੇ ਭਿਖਾਰੀਆਂ ਨੂੰ ਰਾਜੇ ਬਣਾਉਂਦਿਆਂ ਦੇਰੀ ਨਹੀਂ ਲਾਉਂਦੇ, ਸਤਿਗੁਰਾਂ ਦੀ ਨਜ਼ਰੇ ਕਰਮ ਹੋ ਜਾਏ। ਆਖਿਆ ਫੂਲ ਤੇਰੀ ਗੰਢ ਨਾਲ ਅਸੀਂ ਬੜਾ ਅੰਨ ਬੰਨ ਦਿੱਤਾ ਹੈ, ਬੜਾ ਧਨ ਬੰਨ ਦਿੱਤਾ ਹੈ, ਹਜ਼ਾਰਾਂ ਨੂੰ ਤੂੰ ਅੱਗੋਂ ਅੰਨ ਧਨ ਵੰਡਿਆ ਕਰੇਗਾ।
ਕਹੋ ਇਸੇ ਅਮਦੀਨੋ ਰਾਜ,
ਮਹਾਰਾਜ ਜੀ ਕਹਿੰਦੇ ਅਸੀਂ ਇਹਨੂੰ ਰਾਜ ਦੇ ਦਿੱਤਾ ਇਸ ਇਲਾਕੇ ਦਾ, ਮਾਲਵੇ ਦਾ, ਜਮਨਾ ਤੱਕ ਇਹਦਾ ਰਾਜ ਹੋਵੇਗਾ।
ਪੂਰਨ ਕੀਨੋ ਇਸ ਹਮ ਕਾਜ,
ਇਹਦਾ ਕਾਰਜ ਅਸੀਂ ਪੂਰਾ ਕਰ ਦਿੱਤਾ, ਇਹਦੀ ਘਾਲਣਾ ਅਸੀਂ ਪੂਰੀ ਕਰ ਦਿੱਤੀ ਹੈ।
ਹਾਥੀ ਘੋੜੇ ਤੋਪ ਜੰਬੂਰੇ,
ਆਖਿਆ ਇਹਦੇ ਕੋਲ ਹਾਥੀ ਹੋਣਗੇ, ਘੋੜੇ ਹੋਣਗੇ, ਤੋਪਾਂ ਜੰਬੂਰ ਰਹਿਕਲੇ ਹੋਣਗੇ,
ਪਾਲਕੀਆਂ ਨੂੰ ਸਿਉਂ ਰਹਿ ਘਰ ਪੂਰੇ,
ਪਾਲਕੀਆਂ ਨਾਲ ਇਹਨਾਂ ਦੇ ਘਰ ਭਰੇ ਰਿਹਾ ਕਰਨਗੇ, ਵੱਡੀਆਂ ਵੱਡੀਆਂ ਪਾਲਕੀਆਂ ਸ਼ਾਹੀ ਰੱਥ ਇਹਨਾਂ ਦੇ ਮਹੱਲਾ ਵਿਚ ਖੜੇ ਰਿਹਾ ਕਰਨਗੇ।
ਜੋ ਔਰਨ ਵੀ ਬਖਸ਼ਿਸ਼ ਕਰਾਏ।
ਸਗਵਾ ਹੋਰਾਂ ਨੂੰ ਵੀ ਬਖਸ਼ਿਸ਼ਾਂ ਕਰਿਆ ਕਰਨਗੇ, ਇਹ ਤਾਂ ਹੋਰਾਂ ਨੂੰ ਵੀ ਰਾਜ ਭਾਗ ਵੰਡਿਆ ਕਰਨਗੇ।
ਰਹੇ ਗੋ ਅਖੁੱਟ ਨਿਖੁੱਟ ਬਿਨਾਏ,
ਇਹਨਾਂ ਦੇ ਘਰ ਵਿਚ ਸਭ ਕੁਝ ਅਖੁੱਟ ਰਹੇਗਾ, ਕੁਝ ਨੀ ਨਿਖੁੱਟੇਗਾ, ਕਦੇ ਕਮੀ ਨਾ ਰਹੇਗੀ।
ਦੇਵ ਰਾਜ ਤੋਏ ਦੋਏ ਦਰਿਆਏ ਮਾਏ,
ਮਹਾਰਾਜ ਜੀ ਨੇ ਕਿਹਾ ਦੋ ਦਰਿਆਵਾਂ ਦੇ ਵਿਚਕਾਰ ਵਿਆਸ ਤੇ ਸਤਲੁਜ ਦੇ ਵਿਚਕਾਰ ਅਸੀਂ ਤੈਨੂੰ ਰਾਜ ਦਿੱਤਾ।
ਸ੍ਰੀ ਮੁਖ ਵਾਕਿਓ ਅਸਤਾਏ,
ਵਾਕ ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਹੈ।
ਦੋਏ ਰਾਜ ਔਰ ਬਹੁਤ ਖੁਸ਼ੀਆਂ ਕਰੇ ਲੈ ਗਏ ਫੁੱਲ ਘਰ ਧਾਏ।
ਸਤਿਗੁਰਾਂ ਹੋਰ ਵੀ ਬੜੀਆਂ ਖੁਸ਼ੀਆਂ ਕੀਤੀਆਂ, ਬੜੇ ਵਰ ਦਿੱਤੇ ਇਹਨਾਂ ਨੂੰ। ਤੋ ਬਾਬਾ ਫੂਲ ਜੀ ਨੂੰ ਨਾਲ ਲੈ ਕੇ ਇਹਦਾ ਚਾਚਾ ਕਾਲਾ ਇਹ ਵਾਪਸ ਆਪਣੇ ਘਰ ਆਇਆ।
ਸੁਣ ਕਾਲੇ ਤ੍ਰੀਮਤ ਅੱਗ ਲੱਗੀ ਕਿਵ ਪੁੱਤ ਆਇਓ ਪਰਾਏ ਦਿਵਾਏ।
ਜਦੋਂ ਕਾਲਾ ਘਰ ਵੜਿਆ ਤੇ ਅੱਗੇ ਦੀ ਘਰਵਾਲੀ ਨੂੰ ਪਤਾ ਲੱਗਾ ਵੀ ਇਹ ਫੂਲ ਨੂੰ ਰਾਜ ਦਵਾ ਕੇ ਆਇਆ ਗੁਰੂ ਹਰਗੋਬਿੰਦ ਸਾਹਿਬ ਕੋਲੋਂ, ਉਹਨੂੰ ਸੁਣ ਕੇ ਅੱਗ ਲੱਗ ਗਈ ਵੀ ਸ਼ਰੀਕਾ, ਇਹ ਤਾਂ ਸਾਡਾ ਸ਼ਰੀਕਾ, ਸ਼ਰੀਕ ਦਾ ਪੁੱਤ ਹੈ। ਉਹਨੂੰ ਅੱਗ ਲੱਗ ਗਈ, ਉਹ ਬੋਲੀ ਕਹਿੰਦੀ ਕਿਵੇਂ ਬਗਾਨੇ ਪੁੱਤ ਨੂੰ ਰਾਜ ਦਵਾਇਆ ਤੇ ਆਪਣੇ ਪੁੱਤਰਾਂ ਨੂੰ ਇਹਨਾਂ ਦਾ ਗੁਲਾਮ ਬਣਾਏਗਾ, ਇਹ ਰਾਜੇ ਬਣਨਗੇ ਤੇ ਸਾਡੇ ਜਿਹੜੇ ਪੁੱਤਰ ਨੇ ਇਹਨਾਂ ਦਾ ਹਾਲਾ ਭਰਨਗੇ, ਇਹਨਾਂ ਦਾ ਟੈਕਸ ਭਰਨਗੇ, ਇਹ ਕੀ ਕਰਕੇ ਆਇਆ ਹੈ।
ਕਾਲੇ ਕੋ ਬੜ ਪਿਆ ਸਤਾਇਆ,
ਕਾਲੇ ਨੇ ਬਥੇਰਾ ਸਮਝਾਇਆ, ਆਖਿਆ ਭਾਗਵਾਨ ਨੇ ਤਾਂ ਭਾਗਾਂ ਦੀ ਬਾਤ ਹੈ, ਇਹਦੇ ਭਾਗਾਂ ਚ ਸੀ ਇਹਨੂੰ ਮਿਲ ਗਿਆ, ਪਰ ਉਹ ਨਹੀਂ ਮੰਨੀ। ਕਹਿੰਦੀ ਨਹੀਂ, ਜੇ ਇਹਨੂੰ ਰਾਜ ਦਵਾਇਆ ਤੇ ਮੇਰੇ ਪੁੱਤਾਂ ਨੂੰ ਵੀ ਰਾਜ ਦਵਾ। ਉਹਨੇ ਜਦੋਂ ਬਹੁਤ ਜ਼ਿਆਦਾ ਕਾਲੇ ਨੂੰ ਸਤਾਇਆ, ਕਲੈਣੀ ਇਸਤਰੀ ਜਦੋਂ ਜਿੱਦ ਕਰ ਲਵੇ ਫਿਰ ਇਸਤਰੀ ਦਾ ਹੱਠ ਜਿਹੜਾ ਹੈ ਦੁਨੀਆਂ ਦੇ ਹੱਠਾਂ ਵਿੱਚ ਮੰਨਿਆ ਹੋਇਆ ਹੱਠ ਹੈ, ਜੈਸੇ ਰਾਜ ਹੱਠ, ਬਾਲ ਹੱਠ, ਪ੍ਰਿਆ ਹੱਠ, ਇਹ ਹੱਠ ਮੰਨੇ ਹੋਏ ਨੇ, ਇਹਦੇ ਵੀ ਹੱਠ ਕਰ ਲਿਆ ਵੀ ਮੇਰੇ ਪੁੱਤਾਂ ਨੂੰ ਵੀ ਰਾਜ ਦਵਾ।
ਕਿਮ ਕਾਲੇ ਦਿਨ ਦਸਵਾ ਆਇਆ,
ਆਖਿਰਕਾਰ ਕਾਲਾ ਜਿਹੜਾ ਸੀ ਉਹ ਦਸਵੇਂ ਦਿਨ ਦਰਸ਼ਨਾਂ ਨੂੰ ਜਾਂਦਾ ਸੀ, ਹਰ ਦਸ ਦਿਨਾਂ ਬਾਅਦ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਜਾਣਾ। ਦਸ ਦਿਨ ਕਾਲੇ ਦੀ ਘਰਵਾਲੀ ਨੇ ਮੂੰਹ ਜ਼ਬਾਨ ਨਹੀਂ ਪਾਈ, ਸਵੇਰੇ ਉੱਠਦਾ ਉੱਠਦਿਆਂ ਸਾਰ ਇਹੀ ਕਹਿੰਦੀ ਹੈ ਲੈ ਕੇ ਜਾ ਮੇਰੇ ਪੁੱਤਾਂ ਨੂੰ ਨਾਲ, ਉਹ ਪਾਣੀ ਮੰਗਦਾ ਤਾਂ ਦਿਉਂ ਜੇ ਪਹਿਲਾਂ ਮੇਰੇ ਪੁੱਤਾਂ ਨੂੰ ਰਾਜ ਦਵਾਏ, ਉਹ ਪ੍ਰਸ਼ਾਦਾ ਮੰਗਦਾ ਰੋਟੀ ਮੰਗਦਾ ਤਾਂ ਵੀ ਇਹੀ ਗੱਲ, ਆ ਖਾ ਲੈ ਰੋਟੀ, ਡੱਫ ਲੈ ਦੋ ਪ੍ਰਸ਼ਾਦੇ, ਪਰ ਜ਼ਰੂਰ ਮੇਰੇ ਪੁੱਤਾਂ ਨੂੰ ਰਾਜ ਦਵਾ ਕੇ ਲਿਆ। ਦਸ ਦਿਨ ਔਖੇ ਸੌਖੇ ਕਾਲੇ ਨੇ ਮਸਾਂ ਕਿਤੇ ਬਤੀਤ ਕੀਤਾ, ਦਸਵਾਂ ਦਿਨ ਆਇਆ।
ਉਸੀ ਤੋਲ ਫਿਰ ਲਈ ਦਹਿੰਦੇ,
ਉਸੇ ਤੌਰ ਨਾਲ ਜਿਵੇਂ ਫੂਲ ਨੂੰ ਲੈ ਕੇ ਗਿਆ ਸੀ ਨਾ, ਏਦਾਂ ਆਪਣੇ ਪੁੱਤਰ ਨੂੰ ਲੈ ਕੇ ਚੱਲਿਆ। ਦਹਿੰਦੇ ਦਹੀਂ ਦੀ ਹਾਂਡੀ ਜਿਹੜੀ ਉਹ ਲੈ ਲਈ,
ਨਿਜ ਸੁੱਤ ਕੇ ਸਿਰ ਪਰ ਤਰ ਦਿੰਦੇ,
ਦਹੀਂ ਦੀ ਜਿਹੜੀ ਮਟਕੀ ਸੀ ਉਹ ਲਿਆ ਕੇ ਆਪਣੇ ਪੁੱਤ ਦੇ ਸਿਰ ਤੇ ਰੱਖ ਦਿੱਤੀ ਤੇ ਉਹਨੂੰ ਨਾਲ ਟੋਰ ਲਿਆ।
ਫਿਰ ਸਤਿਗੁਰ ਜਦ ਛਾਤੀ ਪਾਏ, ਦੇਖਿਓ ਬਾਲਕ ਅਗੇ ਖੜਵਾਏ,
ਮਹਾਰਾਜ ਜੀ ਦੇ ਕੋਲ ਆ ਪਹੁੰਚਿਆ, ਸਤਿਗੁਰਾਂ ਦੀ ਨਿਗਾਹ ਪਈ, ਵੇਖਿਆ ਅੱਜ ਫੇਰ ਇੱਕ ਬੱਚਾ ਖੜਾ, ਸਿਰ ਤੇ ਦਹੀਂ ਦੀ ਮਟਕੀ ਧਰੀ ਹੋਈ, ਮਹਾਰਾਜ ਜੀ ਦੀ ਨਿਗਾਹ ਪਈ।
ਉਸੀ ਤੋਲ ਟਿੱਡ ਲੜਕੋ ਠਠੋਰਾ,
ਦਹੀਂ ਦੀ ਹਾਂਡੀ ਰੱਖ ਕੇ ਸਤਿਗੁਰਾਂ ਦੇ ਚਰਨਾਂ ਚ, ਉਸੇ ਤੌਰ ਨਾਲ ਜਿਵੇਂ ਫੂਲ ਨੇ ਢਿੱਡ ਠੋਕਿਆ ਵਜਾਇਆ ਸੀ, ਇਹ ਵੀ ਆਪਣਾ ਪੇਟ ਵਜਾਉਣ ਲੱਗਾ।
ਸ੍ਰੀ ਸਤਿਗੁਰ ਮੁਖ ਉਸ ਵੱਲ ਜੋਰਾ,
ਮਹਾਰਾਜ ਜੀ ਇਸ ਵੱਲ ਵੇਖਿਆ, ਇਸ ਵੱਲ ਤੱਕਿਆ, ਕਹਿਣ ਲੱਗੇ
ਦੋਏ ਰਾ ਤੋ ਸਤਿਗੁਰ ਉਸ ਹੱਸ ਕਹਿਓ ਅਬ ਲੜਕੋ ਆਇਓ ਔਰ।
ਮਹਾਰਾਜ ਜੀ ਹੱਸ ਕੇ ਬੋਲੇ, ਕਹਿੰਦੇ ਕਾਲਿਆ ਅੱਜ ਇੱਕ ਹੋਰ ਬੱਚਾ ਲੈ ਆਇਆ, ਅੱਜ ਆ ਇੱਕ ਹੋਰ ਲੜਕਾ ਲੈ ਆਇਆ।
ਹਮ ਤੋ ਉਸ ਇਤਨੋ ਦਿਓ ਵੋ ਕਰੋ ਤੁਹਾਰੀ ਗੌਰ,
ਜਿਹੜਾ ਲੜਕਾ ਤੂੰ ਪਹਿਲਾਂ ਲੈ ਕੇ ਆਇਆ ਸੀ ਅਸੀਂ ਉਹਨੂੰ ਇੰਨਾ ਕੁਝ ਦੇ ਦਿੱਤਾ ਵੀ ਉਹ ਤੈਨੂੰ ਵੀ ਗੌਰ ਕਰਕੇ ਸੰਭਾਲੇਗਾ, ਤੇ ਅੱਜ ਤੂੰ ਆ ਇੱਕ ਹੋਰ ਬਾਲਕ ਹੋਰ ਲੜਕਾ ਲੈ ਆਇਆ ਹੈ।
ਦੋਏ ਰਾ ਭਗਤ ਪਾਈ ਤੈ ਖੜੋ ਕੈਤਨੀ ਕਰਾਈ ਅਰਦਾਸ।
ਮਹਾਰਾਜ ਕੀ ਕਰਾਂ, ਘਰਵਾਲੀ ਨੇ ਜਿੱਦ ਕੀਤੀ ਇਹਨੂੰ ਲੈ ਆਇਆ, ਇਹਦੇ ਤੇ ਵੀ ਕਿਰਪਾ ਕਰੋ। ਮਹਾਰਾਜ ਜੀ ਕਹਿੰਦੇ ਰਾਜ ਤਾਂ ਹੁਣ ਜਿਨ੍ਹਾਂ ਦੇ ਭਾਗਾਂ ਚ ਸੀ ਉਹਨਾਂ ਨੂੰ ਦੇ ਦਿੱਤਾ। ਲਾਗੇ ਭਾਈ ਭਗਤੂ ਜੀ ਖੜੇ ਸਨ, ਭਾਈ ਭਗਤੂ ਜੀ ਭਾਈ ਕਾਲੇ ਹੋਣਾ ਦਾ ਪੱਖ ਪੂਰਦੇ ਸੀ। ਉਹਨਾਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤਰਸ ਕਰੋ ਇਹਨਾਂ ਤੇ, ਇਹਨਾਂ ਦੀ ਬੇਨਤੀ ਆਪ ਜੀ ਪ੍ਰਵਾਨ ਕਰੋ।
ਆਪਣੋ ਬੀਜਿਓ ਹੋਏ ਜੋ ਰਹਿ ਮੋਹਨ ਕੇ ਆ ਪਾਸ।
ਮਹਾਰਾਜ ਜੀ ਕਹਿੰਦੇ ਚਲੋ ਇਹ ਰਾਜੇ ਤਾਂ ਨਹੀਂ ਹੋਣਗੇ, ਜ਼ਮੀਨਾਂ ਦੇ ਮਾਲਕ ਹੋਣਗੇ ਤੇ ਆਪਣਾ ਬੀਜਿਆ ਆਪ ਹੀ ਖਾਣਗੇ। ਇਹਨਾਂ ਨੂੰ ਕਿਸੇ ਨੂੰ ਟੈਕਸ ਨਹੀਂ ਭਰਨਾ ਪਏਗਾ, ਇਹਨਾਂ ਨੂੰ ਕਿਸੇ ਦਾ ਹਾਲਾ ਨਹੀਂ ਭਰਨਾ ਪਏਗਾ, ਕਿਸੇ ਦਾ ਕਰ ਨਹੀਂ ਤਾਰਨਾ ਪਵੇਗਾ, ਇਹ ਮੋਹਣਕਿਆਂ ਦੇ ਪਾਸ ਹੀ ਰਹੇਗਾ।
ਭਾਈ ਸਿਫਾਰਿਸ਼ ਗੁਰ ਮੰਨ ਲਈ,
ਇਹ ਤਾਂ ਭਾਈ ਭਗਤੂ ਦੀ ਇਹ ਸਿਫਾਰਿਸ਼ ਗੁਰੂ ਹਰਗੋਬਿੰਦ ਸਾਹਿਬ ਦੇ ਮੰਨ ਲਈ।
ਇਸ ਬਿਦ ਥਾਪੀ ਸਮੇਂ ਦੇ,
ਤਾਂ ਮਹਾਰਾਜ ਜੀ ਨੇ ਨਾ ਫੂਲਕਿਆਂ ਨੂੰ ਥਾਪੀ ਦਿੱਤੀ ਹੈ।
ਇੱਕ ਕਾਲੇ ਕੀ ਭਾਈ ਕਮਾਏ,
ਕਮਾਈ ਸਾਰੀ ਭਾਈ ਕਾਲੇ ਦੀ ਹੈ। ਜੇ ਇਹਨਾਂ ਨੂੰ ਰਾਜ ਮਿਲਿਆ ਨਾ ਤੇ ਕਮਾਈ ਘਾਲਣਾ ਕੇਵਲ ਇੱਕ ਭਾਈ ਕਾਲੇ ਦੀ ਹੈ।
ਸਭੀ ਮੋਹਨ ਸੁਤਨ ਕੋ ਗਯੋ ਰਜਾਏ,
ਇੱਕ ਭਾਈ ਕਾਲੇ ਦੀ ਕਮਾਈ ਨੇ ਮੋਹਣ ਦੇ ਸਾਰੇ ਪੁੱਤਰਾਂ ਨੂੰ ਰਜਾ ਦਿੱਤਾ ਹੈ।
ਐਸੀ ਖੁਸ਼ੀ ਪਰ ਕਾਲੇ ਆਏ,
ਤਾਂ ਸਤਿਗੁਰੂ ਜੀ ਦੀ ਖੁਸ਼ੀ ਹੋਈ ਆ ਭਾਈ ਕਾਲੇ ਤੇ।
ਆਪਣੋ ਬਲ ਗੁਰ ਤੈ ਮਗ ਦਿਓ ਪਾਏ,
ਇੱਕ ਵਾਰ ਤਾਂ ਸਤਿਗੁਰੂ ਜੀ ਨੇ ਆਪਣਾ ਪ੍ਰਤਾਪ ਭਾਈ ਕਾਲੇ ਵਿਚ ਪਾ ਦਿੱਤਾ, ਆਪਣੀ ਕਲਾ ਭਾਈ ਕਾਲੇ ਵਿਚ ਵਰਤਾ ਦਿੱਤੀ।
ਜੈਦਪੁਰੀ ਅਨ ਤੋ ਉਨ ਮਾਰਾ, ਕਹਿ ਲੋਕ ਉਸ ਅਤ ਬਲਵਾਰਾ।
ਜੈਤ ਪੁਰਾਣਾ ਸੀ ਨਾ ਇਸ ਇਲਾਕੇ ਦਾ, ਬੜਾ ਬਲਵਾਨ ਯੋਧਾ ਬਰਛੀ, ਉਹਦੇ ਵਰਗੀ ਨਹੀਂ ਸੀ ਕੋਈ ਚਲਾ ਸਕਦਾ। ਤੇ ਕਾਲੇ ਨਾਲ ਜਦੋਂ ਜੰਗ ਹੋਇਆ ਤੇ ਭਾਈ ਕਾਲੇ ਨੇ ਆਪਣੀ ਤੇਗ ਨਾਲ ਜੈਤ ਪੁਰਾਣੇ ਨੂੰ ਮਾਰਿਆ ਸੀ। ਉਸ ਦਿਨ ਤੋਂ ਬਾਅਦ ਇਸ ਮਾਲਵੇ ਦੇ ਇਲਾਕੇ ਚ ਭਾਈ ਕਾਲੇ ਦੇ ਬਲ ਦਾ ਚਰਚਾ ਸੀ, ਭਾਈ ਕਾਲੇ ਦੇ ਪ੍ਰਤਾਪ ਦਾ ਵਾਧਾ ਸੀ। ਕਹਿੰਦੇ ਭਾਈ ਕਾਲੇ ਵਰਗਾ ਕੋਈ ਸੂਰਮਾ ਬਹਾਦਰ ਯੋਧਾ ਨਹੀਂ ਹੋਣਾ।
ਦੋਏਰਾ ਸੁਨ ਬਾਤੇ ਅਬ ਫੋਲ ਕੇ, ਜਿਮ ਫੁਰੇ ਬਚਨ ਗੁਰ ਸੋਏ।
ਹੁਣ ਬਾਬੇ ਫੂਲ ਦੀ ਵਾਰਤਾ ਸੁਣੋ ਕਿ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਬਚਨ ਕਰ ਦਿੱਤਾ ਹੈ, ਪਰ ਹੁਣ ਉਹ ਬਚਨ ਜਿਵੇਂ ਪੂਰਾ ਹੋਇਆ, ਉਹ ਬਚਨ ਜਿਵੇਂ ਮਹਾਰਾਜ ਜੀ ਦੇ ਸਫਲੇ ਹੋਏ ਨੇ, ਉਹ ਹੁਣ ਆਪ ਜੀ ਸਰਵਣ ਕਰੋ।
ਭਇਓ ਰੇ ਕੁਛ ਕਰ ਗਣੋ, ਭਏ ਪੁੱਤਰ ਉਸ ਦੋਏ।
ਬੜਾ ਵੱਡਾ ਰਿਜਕ ਹੋਇਆ ਫੂਲ ਦੇ ਘਰ ਵਿਚ, ਕਿਸੇ ਦੀ ਕਮੀ ਨਹੀਂ, ਰੋਜੀ ਦੀ, ਕਣਕ ਦੀ, ਦਾਣਿਆਂ ਦੀ ਕਿਸੇ ਦੀ ਕਮੀ ਨਹੀਂ ਰਹੀ ਇਹਦੇ ਘਰ ਦੇ ਵਿਚ। ਫਿਰ ਇਹਦੇ ਦੋ ਪੁੱਤਰ ਹੋਏ ਫੂਲ ਦੇ, ਬਾਬੇ ਫੂਲ ਦੇ ਫਿਰ ਦੋ ਪੁੱਤਰ ਹੋਏ।
ਲੋਕਾਂ ਰਾਮਾ ਤੇਰੇ ਕੋ ਨਾ,
ਇੱਕ ਦਾ ਨਾਂ ਸੀ ਭਾਈ ਰਾਮਾ ਤੇ ਦੂਜੇ ਦਾ ਨਾਂ ਸੀ ਭਾਈ ਤਲੋਕਾ। ਇਹ ਦੋ ਪੁੱਤਰ ਸਨ ਬਾਬੇ ਫੂਲ ਦੇ।
ਫੂਲ ਬੰਦੇ ਜੈ ਫੂਲ ਗ੍ਰਾਮ,
ਬਾਬੇ ਫੂਲ ਨੇ ਆਪਣੇ ਨਾਂ ਤੇ ਆ ਮਾਲਵੇ ਦੇ ਇਲਾਕੇ ਚ ਇੱਕ ਪਿੰਡ ਬੰਨਿਆ, ਉਸ ਪਿੰਡ ਦਾ ਨਾਂ ਰੱਖਿਆ ਫੂਲ। ਫੂਲ ਨਾਮ ਦਾ ਪਿੰਡ, ਬੜਾ ਵੱਡਾ ਪਿੰਡ ਹੈ, ਕਈ ਪੰਚਾਇਤਾਂ ਨੇ ਇਸ ਪਿੰਡ ਦੀਆਂ। ਕਹਿੰਦੇ ਇੱਕੋ ਪਿੰਡ ਚ ਸ਼ਾਇਦ 15 ਪੰਚਾਇਤਾਂ ਹਨ, ਇਤਨੇ ਵਿਸਥਾਰ ਵਾਲਾ ਪਿੰਡ ਹੈ। ਇਹ ਫੂਲ ਨਾਮ ਦਾ ਪਿੰਡ ਜਿਹੜਾ ਸੀ, ਇਹ ਬਾਬੇ ਫੂਲ ਨੇ ਆਪਣੇ ਨਾਂ ਤੇ ਬੰਨਿਆ।
ਚੌਲੋ ਪਾਤਸ਼ਾਹੀ ਦਸਵੀਂ ਆਏ,
ਇਹਨੇ ਨੂੰ ਦਸਵੇਂ ਪਾਤਸ਼ਾਹ ਦਾ ਸਮਾਂ ਆ ਗਿਆ। ਦਸਵੇਂ ਪਾਤਸ਼ਾਹ ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਮਾਂ ਆ ਗਿਆ।
ਹੈ ਪਾਹੁਲ ਤੇ ਸਿੰਘ ਬਣਾਏ,
ਮਹਾਰਾਜ ਦਸਵੇਂ ਪਾਤਸ਼ਾਹ ਨੇ ਫੂਲ ਦੇ ਜਿਹੜੇ ਦੋਵੇਂ ਪੁੱਤਰ ਸਨ ਰਾਮਾ ਤੇ ਤਲੋਕਾ, ਇਹਨਾਂ ਨੂੰ ਖੰਡੇ ਦੀ ਪੌਲ ਚੁਕਾ ਕੇ ਇਹਨਾਂ ਨੂੰ ਰਾਮ ਸਿੰਘ ਤੇ ਤਰਲੋਕ ਸਿੰਘ ਬਣਾਇਆ। ਇਹਨਾਂ ਦੀ ਵੱਡੀ ਘਾਲਣਾ ਚਮਕੌਰ ਦੇ ਜੰਗ ਵਿਚ ਸਾਹਿਬਜ਼ਾਦੇ ਸ਼ਹੀਦ ਹੋਏ, ਉਹਨਾਂ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਬੀਬੀ ਸ਼ਰਨ ਕੌਰ ਦੇ ਨਾਲ ਇਹਨਾਂ ਦੋਨਾਂ ਭਰਾਵਾਂ ਨੇ ਕੀਤਾ ਸੀ। ਇਹ ਬੜੀ ਵੱਡੀ ਘਾਲਣਾ ਘਾਲੀ ਸੀ ਇਹਨਾਂ ਦੋਨਾਂ ਭਾਈਆਂ ਨੇ ਕਿ ਦਸਵੇਂ ਪਾਤਸ਼ਾਹ ਫਿਰ ਇਹਨਾਂ ਤੇ ਬੜੇ ਪ੍ਰਸੰਨ ਹੋਏ ਸਨ। ਤੋ ਮਹਾਰਾਜ ਜੀ ਦੇ ਪਾਸੋਂ ਅੰਮ੍ਰਿਤ ਛੱਕ ਕੇ ਦੋਵੇਂ ਸਿੰਘ ਸਜੇ।
ਰਾਮੇ ਕੇ ਪਏ ਪੰਜ ਸਪੂਤ,
ਫਿਰ ਰਾਮ ਸਿੰਘ ਦੇ ਪੰਜ ਪੁੱਤਰ ਹੋਏ। राम सिंह दे अगे पांच पुत्रा ने जन्म लिया।
आलो सिंह भूमियो अधूत।
एक दा नां सी बाबा आला सिंह, ते वड्डा पुत्र सी राम सिंह दा, ए भी बड़ा अवधूत सी, चंगा विरक्त साधु सी।
दोनों सूरतियो पंजो रघु पछानो।
और दूसरे दा नां सी भूमिया, एक दा नां आला रखिया, वो आला सिंह बनिया। दूजा भूमिया सी, फिर तीजा दूनो सी, ते सूरतियो, ते पंजवा सी रघु। ए पंज पुत्र राम सिंह दे होए।
अमीरा गजपत सुत तिलो के जानो।
अमीरा ते गजपत ए दो पुत्र तरलोक सिंह दे होए। हमीरा ते गजपत
जित वल दौड़ सो तोड़ कराए।
जिस पासे दौड़ करदे ने, जिधर जाके धावा करदे ने, हल्ला बोलदे ने,
होए फतेह सो हारे नाए।
उधर इना दी फतेह हुंदी आ, उधर इना दी जित हुंदी आ, किते इना दी हार नहीं हुंदी।
आए बंदे तो रल मिले, मरवाए दुष्ट कम कर ले भले।
जदों बाबा बंदा सिंह जी बहादुर आए ना पंजाब, उदो राम सिंह तरलोक सिंह ने बाबा बंदा सिंह बहादुर दी भी मदद कीती। नाल रल के बाबा बंदा सिंह जी दे अपने भी कई कम मालवे दे इलाके दे सवार ले।
दोहेरा सुनाम मूलक तुरक को निकलना बाहर पाए।
सुनाम दा इलाका शहर मूणक, इथे तुरकां दा बहुत ज्यादा बोलबाला सी। इना करके राम सिंह तरलोक सिंह होनी इना दे जेड़े अगों बच्चे सन, आला सिंह होनी बड़े तंग सन, तुरक इना नू तंग करदे सन।
जो निकले दस बंदियन लीवे उने मरवाए।
जदों बाबा बंदा सिंह जी आए, ਉਦੋਂ ਫਿਰ ਇਨ੍ਹਾਂ ਨੇ ਸੁਨਾਮ ਤੇ ਮੂਣਕ ਤੇ ਵੀ ਕਬਜ਼ਾ ਕੀਤਾ। ਜੇ ਇਹਦੇ ਵਿਚੋਂ ਕੋਈ ਤੁਰਕ ਨਿਕਲਦਾ ਤੇ ਬਾਬਾ ਬੰਦਾ ਸਿੰਘ ਜੀ ਨੂੰ ਦੱਸ ਦਿੰਦੇ, ਤੇ ਬਾਬਾ ਜੀ ਉਸੇ ਵੇਲੇ ਹੱਲਾ ਬੋਲ ਕੇ ਉਹਨਾਂ ਨੂੰ ਮਾਰ ਮੁਕਾਉਂਦੇ ਹਨ।
ਜੋ ਪਏ ਫੁੱਲ ਮਹਿਰਾਜੀ ਇਕਸਰ ਸਭ ਪਏ।
ਹੁਣ ਜਿੰਨੇ ਮਹਿਰਾਜੀਏ ਸਨ, ਮਹਿਰਾਜ ਦੇ ਰਹਿਣ ਵਾਲੇ ਤੇ ਫੁੱਲ ਦੇ ਰਹਿਣ ਵਾਲੇ, ਇਹ ਸਾਰੇ ਇਕੱਠੇ ਹੋ ਗਏ।
ਇਮ ਕਰ ਕੰਮ ਸਭਨ ਗੱਠ ਲਏ।
ਇਹਨਾਂ ਸਾਰਿਆਂ ਨੇ ਰਲ ਕੇ ਆਪਸ ਵਿਚ ਇਕੱਠਿਆਂ ਹੋ ਕੇ ਆਪਣੇ ਕੰਮ ਗੰਢੇ ਹਨ।
ਔਰ ਸਭੀ ਕਵਾ ਕੀ ਜਾਏ।
ਹੁਣ ਸਾਰੀ ਗੱਲ ਇਹਨਾਂ ਦੀ ਕਹੀ ਨੀ ਜਾ ਸਕਦੀ।
ਸੋਚ ਸੋਚ ਕਿਸ ਦਿਓ ਸੁਣਾਏ।
ਥੋੜੀ ਥੋੜੀ ਕਥਾ ਮੈਂ ਭਾਈ ਰਤਨ ਸਿੰਘ ਜੀ ਕਹਿੰਦੇ ਇਹਨਾਂ ਦੀ ਸੁਣਾ ਰਿਹਾ।
ਰਾਮੇ ਤਲੋਕੇ ਸੁਤ ਪਏ ਜਵਾਨ।
ਜਦੋਂ ਭਾਈ ਰਾਮ ਸਿੰਘ ਤਰਲੋਕ ਸਿੰਘ ਦੇ ਬੱਚੇ ਜਵਾਨ ਹੋ ਗਏ।
ਔਰ ਵਾਧੋ ਪਇਓ ਉਨ ਮਦ ਆਨ।
ਔਰ ਉਹਨਾਂ ਦਾ ਵਾਧਾ ਹੋਇਆ, ਅੱਗੋਂ ਪੁੱਤਰ ਵੀ ਵਿਆਹੇ ਗਏ, ਅੱਗੋਂ ਉਹਨਾਂ ਦੀਆਂ ਔਲਾਦਾਂ ਵੀ ਹੋਈਆਂ।
ਔਲਾਦ ਉਹਨੇ ਕਰ ਔਰ ਭਈ।
ਉਹਨਾਂ ਦੀ ਅੱਗੇ ਹੋਰ ਔਲਾਦ ਹੋ ਗਈ, ਹੋਰ ਅੱਗੇ ਬੱਚੇ ਵਧੇ।
ਹੁਮ ਚੈਵੇ ਔਰ ਦਬਈ।
ਜਿਵੇਂ ਜਿਵੇਂ ਵਾਧਾ ਹੁੰਦਾ ਜ਼ਮੀਨ, ਉਵੇਂ ਵਾਧੂ ਚਾਹੀਦੀ ਹੈ, ਉਨਾ ਇਲਾਕਾ ਵੱਧ ਚਾਹੀਦਾ। ਹੁਣ ਉਹ ਹੋਰ ਜ਼ਮੀਨ ਚਾਹੁੰਦੇ ਨੇ, ਜਿੰਨੀ ਪਹਿਲਾਂ ਹੈ ਉਹਦੇ ਤੋਂ ਹੋਰ ਵੱਧ ਚਾਹੁੰਦੇ ਹਨ।
ਝੂਲਨਾ ਸਤਾਰਾਂ ਸੈ ਸਤਾਸੀ ਮੈਂ ਜੰਗਲ ਪੜੇ ਤ੍ਰਿਣ ਕਾਲ।
ਇਕ ਵਾਰੀ 1787 ਸੰਮਤ ਬਿਕਰਮੀ ਵਿਚ ਇਧਰ ਮਾਲਵੇ ਦੇ ਇਲਾਕੇ ਚ ਕਾਲ ਪੈ ਗਿਆ ਸੀ, ਮੀਂਹ ਨੀ ਸੀ ਪੈਂਦਾ, ਤੇ ਜਿਸ ਕਰਕੇ ਘਾਹ ਪੱਠਾ ਨਾ ਹੋਇਆ, ਫਸਲਾਂ ਨਾ ਹੋਈਆਂ, ਕਿਤੇ ਖਾਣ ਨੂੰ ਦਾਣਾ ਨੀ ਸੀ ਮਿਲਦਾ।
ਰਲ ਫੁੱਲ ਪੋਤਰ ਗੱਲ ਕਰੇ ਕੋ ਮੁਲਕ ਬਸਾਈਏ ਪਾਨੀ ਵਾਲ।
ਬਾਬੇ ਫੂਲ ਦੇ ਪੋਤਰਿਆਂ ਨੇ ਆਪਸ ਵਿਚ ਰਲ ਕੇ ਸਲਾਹ ਕੀਤੀ ਕਿ ਆਪਾਂ ਕੋਈ ਇਹੋ ਜਿਹਾ ਮੁਲਕ ਵਸਾਈਏ ਜਿੱਥੇ ਪਾਣੀ ਹੋਵੇ, ਜਿੱਥੇ ਪਾਣੀ ਦੀ ਕਿੱਲਤ ਨਾ ਹੋਵੇ, ਪਾਣੀ ਵਾਲਾ ਇਲਾਕਾ ਹੋਵੇ।
ਬਾਲਿਓਵਾਲ ਧਨੋਲਾ ਭਦੋਲ ਸੈਣੋ ਆਏ ਬੰਨਿਓ ਅਧਿਆਇਓ ਬਨਾਲ।
ਇਹਨਾਂ ਨੇ ਕੀ ਕੀਤਾ ਫਿਰ ਆ ਕੇ ਆ ਜਿਹੜੇ ਪਿੰਡ ਬਾਲੋਵਾਲ ਧਨੋਲਾ ਭਦੋੜ ਸੈਣਾ ਅਡਿਆਓ ਬਰਨਾਲਾ ਇਹ ਜਿਹੜੇ ਪਿੰਡ ਸਨ ਆ ਕੇ ਫਿਰ ਇਹਨਾਂ ਨੇ ਬੰਨੇ। ਪਟਿਆਲੇ ਦੇ ਫੂਲ ਦੇ ਪੋਤਰਿਆਂ ਨੇ, ਬਾਬੇ ਆਲਾ ਸਿੰਘ ਹੋਣਾ ਦੇ ਭਰਾਵਾਂ ਨੇ, ਇਹ ਸਾਰੇ ਪਿੰਡ ਆ ਕੇ ਇਸ ਇਲਾਕੇ ਵਿਚ ਬੰਨੇ। ਇਧਰ ਪਾਣੀ ਸੀਗਾ, ਇਧਰ ਆ ਕੇ ਇਹਨਾਂ ਨੇ ਇਹ ਪਿੰਡ ਬੱਧੇ ਹਨ।
ਛੇਆ ਭਾਈਆਂ ਛੇ ਪਿੰਡ ਬਦੇ ਖਾਲਸਾ ਆਏ ਦਿਓ ਮੁਲਕ ਮਲ ਬਹਾਲਾ।
ਛੇ ਭਰਾ ਸਨ, ਇਹਨਾਂ ਛੇ ਭਰਾਵਾਂ ਨੇ ਆ ਕੇ ਪਿੰਡ ਵਧੇ, ਖਾਲਸੇ ਨੇ ਆ ਕੇ ਇਹਨਾਂ ਨੂੰ ਇਹ ਸਾਰਾ ਇਲਾਕਾ ਮੱਲ ਕੇ ਆਪ ਇਹਨਾਂ ਦੀ ਮਦਦ ਕਰਕੇ ਇਹਨਾਂ ਨੂੰ ਦਿੱਤਾ।
ਦੋਹੇਰਾ ਸਾਖੀ ਸੁਣੋ ਫਿਰ ਮਲਵਈਆਂ ਜਿਵ ਪੰਥ ਪਰਾ ਲੋਕੀਨ।
ਮਲਵਈਆਂ ਦੀ ਫੂਲਕਿਆਂ ਦੀ ਹੋਰ ਸਾਖੀ ਸੁਣੋ ਕਿ ਜਿਵੇਂ ਖਾਲਸੇ ਪੰਥ ਨੇ ਇਹਨਾਂ ਤੇ ਦਇਆ ਕੀਤੀ, ਬਾਬੇ ਆਲਾ ਸਿੰਘ ਹੋਣਾ ਤੇ ਕਿਰਪਾ ਕਰਕੇ ਦਇਆ ਕਰਕੇ ਇਹਨਾਂ ਨੂੰ ਇਲਾਕਾ ਵੰਡਿਆ।
ਫੁਲਾਇਣ ਬਾਂਧੋ ਭਇਓ ਕਰ ਦੋਰ ਮੁਲਕ ਮਲ ਲੀਨ।
ਜਿਵੇਂ ਇਹਨਾਂ ਫੂਲਕਿਆਂ ਦਾ ਵਾਧਾ ਹੋਇਆ ਔਰ ਇਹਨਾਂ ਦਾ ਵਾਧਾ ਹੋਣ ਦੇ ਨਾਲ ਨਾਲ ਬਹੁਤ ਸਾਰਾ ਮੁਲਕ ਇਲਾਕਾ ਇਹਨਾਂ ਨੇ ਆਪਣੇ ਅਖਤਿਆਰ ਕੀਤਾ ਮੱਲਿਆ ਹੈ।
ਪੰਥ ਨਿਕਲ ਜਬ ਮਾਲਵਿਓਂ ਜਾਵੇ।
ਖਾਲਸਾ ਇਧਰ ਜੰਗਲ ਦੇ ਇਲਾਕੇ ਚ ਇਹਨਾਂ ਕੋਲ ਆ ਜਾਇਆ ਕਰਦਾ ਸੀ ਤੇ ਇਹਨਾਂ ਨੂੰ ਬਹੁਤ ਸਾਰੇ ਇਲਾਕੇ ਮੱਲ ਕੇ ਦੇ ਜਾਂਦੇ ਸਨ ਤੇ ਸਿੱਖ ਜਦੋਂ ਮਾਲਵੇ ਚੋਂ ਜਦੋਂ ਮਾਝੇ ਦੇ ਇਲਾਕੇ ਨੂੰ ਨਿਕਲ ਜਾਂਦੇ ਸਨ।
ਤੁਰਕ ਮਾਲਵੇ ਪਰ ਚੜਦਾਵੇ।
ਉਧਰੋਂ ਜਿਹੜੇ ਤੁਰਕ ਸਨ ਉਹ ਮਾਲਵੇ ਤੇ ਆ ਚੜਦੇ ਸਨ ਵੀ ਤੁਸੀਂ ਖਾਲਸੇ ਦੀ ਮਦਦ ਕੀਤੀ ਹੈ, ਉਹ ਇਹਨਾਂ ਤੇ ਆ ਚੜਦੇ ਸਨ।
ਜਾ ਮੈਂ ਕੁੱਟ ਲੁੱਟ ਕੇ ਮੰਗਾਏ।
ਆ ਕੇ ਇਹਨਾਂ ਨੂੰ ਕੁੱਟ ਲੁੱਟ ਕੇ ਇਹਨਾਂ ਕੋਲੋਂ ਟਕੇ ਮੰਗਦੇ ਸਨ।
ਉਨਤੇ ਦੇ ਨਾ ਜਾਏ।
ਇੰਨੇ ਟਕੇ ਮੰਗਦੇ ਸੀ ਜਿੰਨੇ ਉਹਨਾਂ ਕੋਲ ਦਿੱਤੇ ਨਾ ਜਾਣ, ਜਿੰਨੀ ਉਹਨਾਂ ਕੋਲ ਗੁੰਜਾਇਸ਼ ਨਾ ਹੋਵੇ ਦੇਣ ਦੀ ਉਹਨਾਂ ਟੈਕਸ ਇਹਨਾਂ ਕੋਲੋਂ ਮੰਗਦੇ ਸਨ।
ਮੋਰੇ ਉਰੇ ਤੁਰੇ ਮਲੇਰੀ ਪਠਾਨ।
ਆ ਜਿਹੜੇ ਮਲੇਰੀਏ ਪਠਾਨ ਸੀ ਉਹ ਇਹਨਾਂ ਨੂੰ ਤੰਗ ਕਰਦੇ ਸੀ, ਫੂਲਕਿਆਂ ਨੂੰ ਮਰਾਜੀਆਂ ਨੂੰ ਉਹ ਆ ਕੇ ਇਹਨਾਂ ਨੂੰ ਤੰਗ ਕਰਦੇ ਸੀ, ਮੂਹਰੇ ਲੱਗ ਕੇ ਤੁਰਕਾਂ ਦੇ ਉਹ ਆ ਕੇ ਇਹਨਾਂ ਨੂੰ ਸਤਾਉਂਦੇ ਸਨ।
ਕੋਈ ਚਾਹੁੰਦੇ ਹੋ ਕਢਵਾਇਓ ਹਿੰਦੁਆਰ।
ਉਹ ਚਾਹੁੰਦੇ ਸਨ ਕਿ ਇਹਨਾਂ ਨੂੰ ਇੱਥੋਂ ਕੱਢ ਦਈਏ ਸਾਰਿਆਂ ਨੂੰ ਤੇ ਸਾਰਾ ਇਲਾਕਾ ਅਸੀਂ ਆਪਣੇ ਜ਼ੇਰ ਰੱਖੀਏ।
ਮਲਵਈਆਂ ਨੇ ਮਿੱਠੀ ਸਲਾਹ।
ਹੁਣ ਇਹਨਾਂ ਸਾਰੇ ਮਲਵਈਆਂ ਨੇ ਫੂਲਕਿਆਂ ਨੇ ਮਰਾਜੀਆਂ ਨੇ ਸਲਾਹ ਕੀਤੀ।
ਆਏ ਖਾਲਸੇ ਲਿਓ ਮਲੇਰੀ ਮਰਵਾਏ।
ਕਹਿੰਦੇ ਖਾਲਸਾ ਜੀ ਇਹ ਮਲੇਰੀਏ ਪਠਾਨ ਰੋਜ਼ ਹੀ ਸਾਨੂੰ ਤੰਗ ਕਰਦੇ ਨੇ, ਖਾਲਸਾ ਚਲਿਆ ਜਾਂਦਾ ਇਹ ਮੁਸਲਿਆਂ ਨੂੰ ਨਾਲ ਲੈ ਕੇ ਸਾਡੇ ਤੇ ਆ ਚੜਦੇ ਨੇ, ਟੈਕਸ ਮੰਗਦੇ ਨੇ, ਫਿਰ ਉਹਨਾਂ ਟੈਕਸ ਮੰਗਦੇ ਨੇ ਜਿੰਨਾ ਸਾਡੇ ਕੋਲੋਂ ਦੇਣਾ ਹੋਵੇ। ਆਪਾਂ ਖਾਲਸੇ ਨੂੰ ਬੁਲਾਈਏ ਮਦਦ ਵਾਸਤੇ ਤੇ ਖਾਲਸੇ ਨੂੰ ਮੰਗਾ ਕੇ ਇਹਨਾਂ ਮਲੇਰੀਆਂ ਨੂੰ ਸੋਧਾ ਲਵਾਈਏ, ਇਹਨਾਂ ਨੂੰ ਮਰਵਾਈਏ।
ਇਹ ਮਿੱਤ ਤੁਰਿਓ ਆਲੋ ਸਿੰਘ ਆਪ।
ਇਹਨਾਂ ਦੀ ਵਿਚਾਰ ਕਰਕੇ ਖੁਦ ਬਾਬਾ ਆਲਾ ਸਿੰਘ ਇਸ ਪੱਟੀ ਦੀ ਆਲੇ ਦੀ ਪੱਟੀ ਇਸ ਸ਼ਹਿਰ ਦਾ ਬਾਨੀ ਆਪ ਚੱਲ ਕੇ ਗਿਆ ਖਾਲਸੇ ਕੋਲ।
ਸਾਥ ਬੁੱਢਾ ਸਿੰਘ ਬਖਸ਼ ਸਿੰਘ ਥਾਪ।
ਇਹਦੇ ਨਾਲ ਭਾਈ ਬੁੱਢਾ ਸਿੰਘ, ਇਹ ਭਾਈ ਭਗਤੂ ਨੇ ਆਦੀ ਅੰਸ਼ ਵੰਸ਼ ਵਿੱਚੋਂ ਸਨ, ਉਹ ਨਾਲ ਹੀ ਇਹਨਾਂ ਦੇ ਚੱਲਦੇ ਆਏ ਕਿਉਂਕਿ ਭਾਈ ਭਗਤੂ ਨਾਲ ਸੰਬੰਧ ਰਿਹਾ ਇਹਨਾਂ ਦੇ ਵਡੇਰਿਆਂ ਦਾ, ਮੋਹਣ ਦਾ, ਫਿਰ ਕਾਲੇ ਦਾ, ਇਸ ਕਰਕੇ ਉਹਨਾਂ ਦੇ ਬੱਚਿਆਂ ਦਾ ਵੀ ਸੰਬੰਧ ਇਹਨਾਂ ਦੇ ਨਾਲ ਬਣਿਆ ਰਿਹਾ। ਭਾਈ ਬੁੱਢਾ ਸਿੰਘ ਤੇ ਭਾਈ ਗੁਰਬਖਸ਼ ਸਿੰਘ ਹੋਣਾ ਨੂੰ ਇਹ ਨਾਲ ਲੈ ਕੇ ਗਿਆ ਆਲਾ ਸਿੰਘ
ਪੰਥ ਅੰਮ੍ਰਿਤਸਰ ਉੱਤੇ ਡੇਰੇ।
ਉਸ ਵੇਲੇ ਖਾਲਸੇ ਪੰਥ ਦਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਡੇਰਾ ਸੀ।
ਨਜ਼ਰਾਨੇ ਸਭ ਪੰਥ ਕੇਰੇ।
ਇਹਨੇ ਖਾਲਸੇ ਪੰਥ ਦੇ ਚਰਣਾ ਵਿਚ ਆ ਕੇ ਨਜ਼ਰਾਨੇ ਭੇਟ ਕੀਤੇ, ਪੰਥ ਦੇ ਤਾਬਿਆਂ ਆ ਕੇ ਅਨੇਕਾਂ ਵਸਤੂਆਂ ਭੇਟ ਕੀਤੀਆਂ।
ਉੱਥੋਂ ਪੰਥ ਅਕਾਲ ਬੁੰਗੇ ਲਗਿਓ ਦੀਵਾਨ।
ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖਾਲਸੇ ਦਾ ਦੀਵਾਨ ਸਜਿਆ ਹੋਇਆ ਸੀ ਜਦੋਂ ਬਾਬਾ ਆਲਾ ਸਿੰਘ ਜੀ ਖਾਲਸੇ ਦੀ ਸ਼ਰਨ ਆਏ ਨੇ।
ਸੁਣੈ ਰਹਿ ਲਾਲ ਪੰਥ ਨਿਤ ਆਨ।
ਖਾਲਸਾ ਸਾਰਾ ਸ੍ਰੀ ਰਹਿ ਰਾਜ ਸਾਹਿਬ ਦਾ ਪਾਠ, ਸਾਰੇ ਪੰਥ ਦਾ ਦੀਵਾਨ ਸੰਧਿਆ ਵੇਲੇ ਰਹਿ ਰਾਜ ਸਾਹਿਬ ਦਾ ਪਾਠ ਆ ਕੇ ਸਾਰੇ ਸਿੰਘ ਸੁਣਦੇ ਸਨ।
ਆਲਾ ਸਿੰਘ ਲਏ ਭਾਈ ਸਾਤ।
ਬਾਬੇ ਆਲਾ ਸਿੰਘ ਨੇ ਭਾਈਕਿਆਂ ਨੂੰ ਬਾਬਾ ਬੁੱਢਾ ਸਿੰਘ ਜੀ ਤੇ ਬਾਬਾ ਗੁਰਬਖਸ਼ ਸਿੰਘ ਜੀ ਹੋਣਾ ਨੂੰ ਨਾਲ ਲਿਆ।
ਜੋੜ ਖੜੇ ਖਾਲਸਾ ਤਿਗ ਹਾਥ।
ਜੋੜ ਕੇ ਬਾਬਾ ਆਲਾ ਸਿੰਘ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖਾਲਸੇ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਕੇ ਖਲੋ ਗਏ।
ਦੋਏਰਾ ਕਹੀ ਹਕੀਕਤ ਖਰ ਉਹਨੇ ਸੁਨੀ ਪੰਥ ਦੇ ਕਾਨ।
ਆਪਣੀ ਸਾਰੀ ਹਕੀਕਤ ਖਾਲਸੇ ਪੰਥ ਨੂੰ ਸੁਣਾਈ, ਆਪਣਾ ਸਾਰਾ ਦੁੱਖ ਖਾਲਸੇ ਪੰਥ ਨੂੰ ਸੁਣਾਇਆ। ਨਵਾਬ ਕਪੂਰ ਸਿੰਘ ਜੀ ਉਦੋਂ ਇੱਥੋਂ ਦੇ ਬਾਨੀ ਸਨ, ਅਕਾਲ ਤਖ਼ਤ ਦੇ ਜਥੇਦਾਰ ਸਨ ਨਵਾਬ ਕਪੂਰ ਸਿੰਘ ਜੀ, ਉਹਨਾਂ ਦੇ ਕੋਲ ਉਸ ਵੇਲੇ ਸਾਰਿਆਂ ਨੇ ਇਹਨਾਂ ਨੇ ਬੇਨਤੀ ਕੀਤੀ ਔਰ ਖਾਲਸੇ ਨੇ ਬੇਨਤੀ ਸੁਣੀ।
ਹੁਣ ਕਹੀ ਸਤਾਵੇ ਤੁਰਕਿਆਂ ਮਲੇਰੋ ਉੱਠ ਪਠਾਨ।
ਆਲਾ ਸਿੰਘ ਨੇ ਬੇਨਤੀ ਕੀਤੀ, ਆਖਿਆ ਖਾਲਸਾ ਜੀ ਮੈਨੂੰ ਤੁਰਕ ਸਤਾਉਂਦੇ ਨੇ, खास करके जेडे मलेरिए पठान ने सब तो ज्यादा तंग करदे हन
हमको आए मलेरी सता मैं
मलेरिए पठान आके सानू सताउंदे ने साडे कोलो हाला मंगदे ने तुरकां नू चढ़ा के लै आउंदे ने अबदाली दीआं फौजां नू भी लै आउंदे ने सरहंद तों फौज चढ़ा के लै आउंदे ने
मुल्क हमारो लुट ले जावें
और साडा सारा मुल्क लुट के लै जांदे ने साडे पिंडां नू उजाड़ जांदे हन
सुन कर उत्तर पंथी उचारियो
ए सुन के बाबा आला सिंह दी बेनती पंथ ने जवाब दिता खालसे ने जवाब दिता
की करेंगे उन चर मारियो
कहण लगे आला सिंह असी चढ़ के उन्हां नू मारांगे और उन्हां तो तेरी जिंद सुरखरू करांगे
किम कर उनको काबू करवायो
पर जिवें किवें करके उन्हां नू तू काबू कर क्योंकि मलेर कोटले ते असी हमला नहीं करना कलगियां वाले पातशाह दा वचन है कि मलेर कोटले ते हमला नहीं करना किसे तरीके उन्हां नू शहर चो बाहर कढ के लाया जदों बाहर आ जाणगे ते फिर वेख्यो साडी तेग दे जौहर उन्हां पठाणा नू फिर असी अपनी तेग दा स्वाद चखावांगे
कर कोटन कित दूर ले आयो
किसे किला बना लै कोई एहो जी गढ़ी बना लै मलेर कोटले तो कुछ दूरी ते कि ओ मलेरिए पठान तेरे ते चढ़ के आउण आप ते जदों ओ चढ़ के आउणगे तेरे ते इन्ने नू असी आके चढ़ाई कर देंगे
उस कर सिंह उन मार गवाए
इस तरीके नाल असी उन्हां नू मार गवावांगे मंडेरियां नू
किम कर पंथे दाए जो माए
जिवें पंथ दे दा थले ओ आ जाण
आला सिंह तिमलीनी मान
बाबा आला सिंह ने उसे तरह ए गल मन ली
मैं यही करूंगा ਜਾ ਹੁਆ ਥਾਨ
ਪਹਿਲਾਂ ਜੀ ਮੈਂ ਇਸੇ ਤਰ੍ਹਾਂ ਕਰਾਂਗਾ ਹੁਣ ਇਹੀ ਵਿਧੀ ਬਣਾਵਾਂਗਾ
ਕਹੀ ਪੰਥਿਆ ਮੈਂ ਤੁਮ ਪਾਤ
ਨੇ ਕਹਿ ਦਿੱਤਾ ਆਲਾ ਸਿੰਘ ਅਸੀਂ ਤੇਰੀ ਮਦਦ ਨੂੰ ਆਵਾਂਗੇ
ਅਕਾਲ ਬੁੰਗੇ ਖੜ ਕਰੀ ਅਰਦਾਸ
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖਲੋ ਕੇ ਨੇ ਅਰਦਾਸ ਕੀਤੀ
ਦੀਪ ਮਾਲ ਕੋ ਮੇਲੋ ਲਾਏ
ਦੀਵਾਲੀ ਦਾ ਮੇਲਾ ਸੀ ਆਹੀ ਦਿਨ ਸਨ ਚੱਲਦੇ ਦੀਪਮਾਲਾ ਦਾ ਮੇਲਾ ਖਾਲਸੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ
ਜੋਗੋ ਪੰਥ ਤੋ ਤੁਮਰੇ ਦਾਏ
ਆਖਿਆ ਦੀਵਾਲੀ ਦਾ ਜੋੜ ਮੇਲਾ ਮਨਾ ਕੇ ਫਿਰ ਖਾਲਸਾ ਤੇਰੀ ਮਦਦ ਕਰਨ ਵਾਸਤੇ ਤੇਰੇ ਕੋਲ ਚੜ੍ਹ ਕੇ ਹਾਜ਼ਰ ਹੋਵੇਗਾ ਆਵੇਗਾ
ਭਾਈ ਦੂਜ ਕੋ ਦਿਨ ਮਿਥਲਿਓ
ਦਿਨ ਮਿਥਲਿਆ ਕਿ ਭਾਈ ਦੂਜ ਦਾ ਜਿਹੜਾ ਦੀਵਾਲੀ ਤੋਂ ਅਗਲਾ ਦਿਨ ਆਉਂਦਾ ਉਹ ਦਿਨ ਮਿਥਲਿਆ ਕਿ ਅਸੀਂ ਉਸ ਦਿਨ ਆਵਾਂਗੇ
ਮੁੱਢੇ ਮੂਰੇ ਲਗਨ ਬੁੱਢੇ ਸਿੰਘ ਕਹਿਓ
ਬੁੱਢਾ ਸਿੰਘ ਨੂੰ ਰੱਖ ਲਿਆ ਖਾਲਸੇ ਨੇ ਕੋੜ ਕੇ ਤੂੰ ਰਸਤੇ ਦਾ ਭੇਤੀ ਹੈ ਤੂੰ ਸਾਡੇ ਅੱਗੇ ਲੱਗ ਕੇ ਚੱਲੀ ਕਿ ਕਿੱਥੇ ਆਲਾ ਸਿੰਘ ਨੇ ਪੜਾ ਕਰਨਾ ਕਿੱਥੇ ਮਲੇਰੀਏ ਚੜ੍ਹ ਕੇ ਆਉਣਗੇ ਤੇ ਫਿਰ ਅਸੀਂ ਉਨ੍ਹਾਂ ਦੀ ਮਦਦ ਵਾਸਤੇ ਪਹੁੰਚਾਂਗੇ ਇਸ ਤਰ੍ਹਾਂ ਖਾਲਸੇ ਨੇ ਸਾਰੇ ਨੇ ਰਲ ਮਿਲ ਕੇ ਇਹ ਗੁਰਮਤਾ ਕਰ ਲਿਆ ਬਾਬਾ ਆਲਾ ਸਿੰਘ ਜੀ ਬੜੇ ਖੁਸ਼ ਹੋਏ ਪ੍ਰਸੰਨ ਹੋ ਕੇ ਵਾਪਸ ਆਏ ਮਲੇਰ ਕੋਟਲੇ ਦੇ ਕੋਲ ਆ ਕੇ ਜਿਵੇਂ ਇਨ੍ਹਾਂ ਨੇ ਡੇਰਾ ਕੀਤਾ ਸੰਘੇੜੇ ਨਾਮ ਦਾ ਇੱਕ ਪਿੰਡ ਹੈ ਉਥੇ ਆ ਕੇ ਇਨ੍ਹਾਂ ਨੇ ਇੱਕ ਛੋਟੀ ਜਿਹੀ ਕੱਚੀ ਗੜੀ ਰਚ ਲਈ ਮਲੇਰੀਏ ਪਠਾਣ ਜਿਵੇਂ ਇਨ੍ਹਾਂ ਤੇ ਆਏ ਤੇ ਖਾਲਸੇ ਨੇ ਆ ਕੇ ਇਨ੍ਹਾਂ ਦੀ ਮਦਦ ਕੀਤੀ ਉਹ ਪ੍ਰਸੰਗ ਕਥਾ ਦਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।